ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇਆ ਸੱਚੇ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੁੜੈ ਜੇ ਆਪ ਮੇਲੇ ਕਰਤਾਰ ਇਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨ ਕਰਹਿ ਵਿਚਾਰ ਵਿਛੁੜਿਆ ਖਾ ਕਿਆ ਵਿਛੁੜੈ ਜਿਨ੍ਹਾਂ ਦੂਜੈ ਭਾਏ ਪਿਆਰ ਮਨ ਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਇਤ ਦੋਸਤੀ ਚੱਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀਂ ਨਾਮ ਨਾ ਕਰਹਿ ਪਿਆਰ ਨਾਨਕ ਤਿਨ ਸਿਉਂ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀਂ ਨਾਮ ਨਾ ਕਰਹਿ ਪਿਆਰ ਨਾਨਕ ਤਿਨ ਸਿਉਂ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਇਸ ਅਸਥਾਨ ਤੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਸਾਨੂੰ ਹੁਕਮ ਰੂਪ ਬਖਸ਼ਿਸ਼ ਕੀਤੇ ਨੇ ਇਹ ਵਡਹੰਸ ਰਾਗ ਦੀ ਵਾਰ ਹੈ। ਉਸ ਵਾਰ ਦੀ ਪੰਜਵੀਂ ਪੌੜੀ ਜਿਸ ਨਾਲ ਦੋ ਸ਼ਲੋਕ ਦਰਜ ਨੇ ਇਹ ਸਤਿਗੁਰੂ ਨੇ ਸਾਨੂੰ ਹੁਕਮ ਰੂਪ ਬਖਸ਼ਿਸ਼ ਕੀਤੇ ਨੇ। ਮੈਂ ਸਿਰਫ ਇੱਕ ਸ਼ਲੋਕ ਦਾ ਪਾਠ ਕੀਤਾ ਹੈ। ਇਹ ਸ਼ਲੋਕ ਪੌੜੀ ਲੰਬੇਰੇ ਨੇ। ਯਤਨ ਕਰਾਂਗੇ ਆਪਾਂ ਇਸ ਦੇ ਅੱਖਰੀ ਅਰਥ ਹੀ ਕਰ ਸਕਾਂਗੇ। ਆਪ ਜਿੰਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ, ਸਤਿਗੁਰੂ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਟਿਕਾਓ, ਅਦਬ ਸਹਿਸ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਸਾਰੀ ਹੀ ਛੰਦਾਬੰਦੀ ਵਿੱਚ ਹੈ। ਪਿਛਲੇ ਦਿਨੀ ਅਰਜ਼ ਕੀਤੀ 31 ਤਾਂ ਹਜ਼ੂਰ ਦੇ ਤਤਕਰੇ ਦੇ ਰਾਗ ਨੇ ਤੇ ਕੁਛ ਨਾਲ ਉਪ ਰਾਗ ਵੀ ਆਪਾਂ ਕਹਿ ਸਕਦੇ ਹਾਂ। ਉੱਥੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਾਰਾਂ ਦੇ ਰੂਪ ਵਿੱਚ ਵੀ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ, ਕਿਉਂਕਿ ਜਿਹੜੇ ਪੰਜਾਬੀ ਕਵਿਤਾ ਨੂੰ ਜਾਂ ਪੰਜਾਬੀ ਪੋਇਟਰੀ ਨੂੰ ਸਮਝਦੇ ਆ ਉਹਨਾਂ ਨੂੰ ਇਹ ਸਮਝ ਹੈ ਕਿ ਜਿਹੜੀ ਵਾਰ ਹੈ ਇਹਦਾ ਸਬੰਧ ਅਕਸਰ ਬਹਾਦਰੀ ਦੇ ਕਾਰਨਾਮੇ ਕਰਨ ਵਾਲੇ ਸੂਰਮਿਆਂ ਦੀਆਂ ਗਾਥਾਵਾਂ ਨਾਲ ਇਤਿਹਾਸ ਨਾਲ ਸਬੰਧ ਹੁੰਦਾ ਹੈ। ਵਾਰ ਜੋ ਹੁੰਦੀ ਹੈ ਇਸ ਦੀ ਬਣਤਰ ਪੌੜੀਆਂ ਹੁੰਦੀ ਹੈ। ਇਸੇ ਕਰਕੇ ਅਸੀਂ ਜਦੋਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਕਹਿੰਦੇ ਹਾਂ ਉਹ ਸਾਰੀਆਂ ਹੀ ਪੌੜੀਆਂ ਨੇ, ਉਸ ਵਿੱਚ ਕੋਈ ਸ਼ਲੋਕ ਨਹੀਂ, ਕਿਉਂਕਿ ਵਾਰ ਦੀ ਬਣਤਰ ਹੀ ਪੌੜੀ ਰੂਪ ਹੈ। ਸਤਿਗੁਰਾਂ ਨੇ ਉਸ ਵਾਰ ਜਿਹੜੀ ਏ ਉਸ ਰਾਹੀਂ ਵੀ ਰੱਬੀ ਬਾਣੀ ਉਚਾਰਨ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, 22 ਵਾਰਾਂ ਵਿੱਚੋਂ 9 ਵਾਰਾਂ ਦੇ ਨਾਲ ਸਤਿਗੁਰਾਂ ਨੇ ਧੁਨੀਆਂ ਵੀ ਦਰਜ ਕੀਤੀਆਂ ਨੇ। ਹਾਲਾਂਕਿ ਵਿਡਹੰਸ ਕੀ ਵਾਰ ਹੈ ਇਹ, ਇਸ ਦੀ ਵੀ ਧੁਨੀ ਹੈ ਲੱਲਾ ਬਹਿਲੀਮਾ ਕੀ ਧੁਨੀ ਹੈ। ਜਿਵੇਂ ਆਪ ਆਸਾ ਕੀ ਵਾਰ ਨਾਲ ਸੁਣਦੇ ਹੋ ਟੁੰਡੇ ਅਸ ਰਾਜੇ ਕੀ ਧੁਨੀ, ਮੈਂ ਕੀ ਸ਼ਬਦ ਤਾਂ ਵਰਤਣਾ ਵਾ ਭਾਵਾਂ ਗੁਟਕਿਆਂ ਵਿੱਚ ਲਿਖਿਆ ਆਸਾ ਦੀ ਵਾਰ, ਕੋਈ ਆਪਾਂ ਨੂੰ ਇਤਰਾਜ ਨਹੀਂ। ਪਰ ਆਪ ਜੀ 22 ਵਾਰਾਂ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਚ ਪਾਠ ਕਰੋਗੇ ਉਥੇ ਕੀ ਸ਼ਬਦ ਆਉਂਦਾ ਦੀ ਕਿਤੇ ਨਹੀਂ ਆਇਆ। ਬਸੰਤ ਕੀ ਵਾਰ ਮਹੱਲ ਪੰਜਵਾਂ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਗੌੜੀ ਕੀ ਵਾਰ। ਇਸ ਕਰਕੇ ਮੈਂ ਅਰਜ਼ ਕੀਤੀ ਇਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿਚ ਵਾਰਾਂ ਨੇ ਇਹ 22 ਨੇ, 9 ਧੁਨੀਆਂ ਨੇ, 21 ਵਾਰਾਂ ਗੁਰੂ ਜੋਤ ਨੇ ਉਚਾਰਨ ਕੀਤੀਆਂ ਨੇ, 1 ਵਾਰ ਸਤਿਗੁਰਾਂ ਦੇ ਕੀਰਤਨੀਆਂ ਰਬਾਬੀਆਂ ਨੇ ਉਚਾਰਨ ਕੀਤੀਆਂ ਨੇ, ਜਿਹਨੂੰ ਸਾਡੇ ਪੁਰਾਤਨ ਵਿਦਵਾਨ ਟਿੱਕੇ ਦੀ ਵਾਰ ਕਹਿੰਦੇ ਸਨ। ਅਸਲ ਚ ਇਹ ਹੈ ਰਾਮਕਲੀ ਕੀ ਵਾਰ ਹੀ, ਤੇ ਟਿੱਕੇ ਦੀ ਵਾਰ ਤਾਂ ਕਿਹਾ ਜਾਂਦਾ ਸੀ ਕਿਉਂਕਿ ਇਸ ਵਾਰ ਦੀਆਂ ਸਾਰੀਆਂ ਪੌੜੀਆਂ ਵਿਚ ਸੱਚ ਇਹ ਵੇ ਕਿ ਗੁਰਤਾ ਗੱਦੀ ਦਾ ਜੋ ਇੱਕ ਸਰੀਰ ਤੋਂ ਦੂਜੇ ਸਰੀਰ ਵਿਚ ਪ੍ਰਵੇਸ਼ ਕਰਨਾ, ਟਿੱਕਾ ਦਿੱਤਾ ਜਾਣਾ, ਇਸ ਲਈ ਇਹ ਵੀ ਸ਼ਬਦ ਕਹਿੰਦੇ ਸਨ। ਪਰ ਮੈਂ ਖੈਰ ਇਸ ਸਬੰਧੀ ਜ਼ਿਆਦਾ ਨਹੀਂ, ਉਂਝ ਇਹ ਜਿਹੜੀਆਂ 22 ਦੀਆਂ 22 ਵਾਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਗੁਰਬਿਲਾਸ ਪਾਤਸ਼ਾਹੀ 6ਵੀਂ ਵਿਚ ਲਿਖਿਆ ਹੈ, ਜਿਹੜੇ ਗੁਰੂ ਕੇ ਪਹਿਲੇ ਢਾਡੀ ਸਨ। ਉਂਝ ਵੈਸੇ ਢਾਡੀ ਲਫ਼ਜ਼ ਮੈਂ ਅਰਜ਼ ਕਰਾਂ, ਇਹ ਭਾਵੇਂ ਅੱਜ ਢੱਡ ਤੇ ਸਰੰਗੀ ਨਾਲ ਜੋ ਗਾਉਂਦਾ ਸੀ ਕਹਿੰਦੇ ਆ ਢਾਡੀ ਹੈ, ਵੈਸੇ ਢਾਡੀ ਦਾ ਲਫ਼ਜ਼ੀ ਅਰਥ ਹੈ ਸਿਫਤ ਕਰਨ ਵਾਲਾ। ਜਿਵੇਂ ਸਤਿਗੁਰਾਂ ਨੇ ਕਿਹਾ ਹਉ ਢਾਡੀ ਵੇਕਾਰ ਕਾਰੈ ਲਾਇਆ, ਢਾਡੀ ਸ਼ਬਦ ਹੈ। ਇਹ 22 ਦੀਆਂ 22 ਵਾਰਾਂ ਭਾਈ ਨਥਮਲ ਜੀ, ਭਾਈ ਅਬਦੁੱਲਾ ਜੀ, ਇਹ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਸਨ ਜੀ, ਦੋਨੋਂ ਢਾਡੀ ਵੀਰ। ਇਨ੍ਹਾਂ ਨੇ 22 ਦੀਆਂ 22 ਵਾਰਾਂ 9 ਧੁਨੀਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਇਹਦੇ ਸਾਹਮਣੇ 2 ਮਹੀਨਿਆਂ ਵਿਚ ਇਨ੍ਹਾਂ ਨੇ 22 ਦੀਆਂ 22 ਵਾਰਾਂ ਢੱਡ ਤੇ ਸਰੰਗੀ ਤੇ ਹਜ਼ੂਰ ਨੂੰ ਗਾ ਕੇ ਸੁਣਾਈਆਂ ਸਨ। ਮਹਾਰਾਜ ਜੀ ਨੇ ਹਾਥੀ ਦਿੱਤਾ ਇਨਾਮ ਵਿਚ, ਪਰ ਇਨ੍ਹਾਂ ਬੇਨਤੀ ਕੀਤੀ ਨੀ ਮਹਾਰਾਜ ਅਸੀਂ ਤੇਰੇ ਢਾਡੀ ਹੋਈ ਖਾਂ। ਢਾਡੀ ਦਾ ਵਾਰ ਦਾ ਸਬੰਧ ਸੂਰਮਿਆਂ ਨਾਲ ਹੈ। ਮੈਨੂੰ ਇੰਝ ਪ੍ਰਤੀਤ ਹੁੰਦਾ ਜਿਨ੍ਹਾਂ ਵਾਰਾਂ ਵਿਚ ਬਹਾਦਰੀ ਦੇ ਕਾਰਨਾਮੇ ਦਿੱਤੇ, ਇੱਥੇ ਸਤਿਗੁਰੂ ਨੇ ਅੰਦਰ ਦਾ ਯੁੱਧ ਜਿੱਤਣ ਵਾਸਤੇ ਸਾਨੂੰ ਇਹ ਵਾਰਾਂ ਦੇ ਦਿੱਤੀਆਂ। ਬਾਹਰ ਦੇ ਗਾਇਨ ਤਾਂ ਬਹੁਤ ਹੁੰਦਾ, ਪਰ ਇਹ ਵਿਲੱਖਣਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅੰਦਰ ਦਾ ਯੁੱਧ ਜਿੱਤਣ ਵਾਸਤੇ ਵਾਰਾਂ ਦਰਜ ਕੀਤੀਆਂ ਗਈਆਂ। ਮਨ ਨੂੰ ਕਿਵੇਂ ਜਿੱਤਣਾ ਹੈ, ਅੱਜ ਜੋ ਤੁਸੀਂ ਪਾਠ ਸਰਵਣ ਕੀਤਾ, ਜੋ ਹੁਕਮ ਆਇਆ, ਇਹ ਵਡਹੰਸ ਕੀ ਵਾਰ ਦੀ 5ਵੀਂ ਪੌੜੀ ਹੈ। ਇਸ ਨਾਲ 2 ਸਲੋਕ ਨੇ, ਸਲੋਕ ਦੋਨੋਂ ਗੁਰੂ ਅਮਰਦਾਸ ਜੀ ਦੇ ਨੇ ਤੇ ਪੌੜੀ ਗੁਰੂ ਰਾਮਦਾਸ ਜੀ ਦੀ ਹੈ। ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਵੀ ਆਪ ਵਾਰ ਪੜੋਗੇ ਉਥੇ ਸਲੋਕਾਂ ਦਾ ਵੇਰਵਾ ਇੰਨਾ ਨਹੀਂ ਮਿਲੇਗਾ। ਹਾਂ, ਇੱਕ ਚ ਮਿਲਦਾ, ਜੈਤ ਸਰੀ ਕੀ ਵਾਰ ਮਹੱਲਾ 5ਵਾਂ, ਉਹਦੇ ਨਾਲ ਸਤਿਗੁਰੂ ਸਲੋਕਾਂ ਦਾ ਜ਼ਿਕਰ ਕਰਦੇ, ਵਾਰ ਸਲੋਕਾਂ ਨਾਲ ਵੀ ਮਿਲਦਾ। ਹੁਣ ਇੱਥੇ ਤੁਸੀਂ ਦੇਖੋ, ਇੱਥੇ ਵਡਹੰਸ ਕੀ ਵਾਰ ਮਹੱਲਾ 4ਵਾਂ ਹੈ, ਪਰ ਸਲੋਕ ਗੁਰੂ ਅਮਰਦਾਸ ਦੇ ਵੀ ਨੇ, ਕਿਉਂਕਿ ਪਹਿਲਾਂ ਸਿਰਫ ਵਾਰਾਂ ਪੌੜੀਆਂ ਦਾ ਰੂਪ ਸਨ। ਜਿਸ ਦਿਨ ਗੁਰੂ ਅਰਜਨ ਦੇਵ ਨੇ ਸਾਰੀ ਬਾਣੀ ਸੰਪਾਦਿਤ ਕੀਤੀ, ਇਕੱਤਰ ਕੀਤੀ, ਫਿਰ ਉਨ੍ਹਾਂ ਨੇ ਵਾਰਾਂ ਦੀਆਂ ਜਿਹੜੀਆਂ ਪੌੜੀਆਂ ਨੇ ਉਸ ਨਾਲ ਮਿਲਦੇ ਹੋਏ ਸ਼ਲੋਕ ਵੀ ਗੁਰੂ ਅਰਜਨ ਦੇਵ ਨੇ ਦਰਜ ਕੀਤੇ। ਫਿਰ ਅਰਜ਼ ਸੁਣਿਓ, ਤੇ ਮੈਂ ਫਿਰ ਬੇਨਤੀ ਕਰਾਂਗਾ, ਇਹ ਚੀਜ਼ ਜਿਹੜੇ ਸੱਜਣ ਪਾਠ ਕਰਦੇ ਆ ਗੁਰੂ ਗ੍ਰੰਥ ਸਾਹਿਬ ਦਾ, ਉਨ੍ਹਾਂ ਨੂੰ ਬੜੀ ਛੇਤੀ ਸਮਝ ਪੈਣੀ। ਮੈਂ ਤਾਂ ਇੱਕ ਦਿਨ ਇੱਥੋਂ ਤੱਕ ਕਿਹਾ ਸੀ, ਗੁਰਮੁਖੋ ਮੇਰਾ ਖਿਆਲ ਕਦੀ ਸਮਾਂ ਮਿਲੇਗਾ, ਵਕਤ ਉਨ੍ਹਾਂ ਕੋ ਹੁੰਦਾ, ਦਿਲ ਕਰਦਾ ਵੀ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਣਤਰ ਹੈ ਨਾ, ਉਹਦੀ ਕਥਾ ਹੋ ਜਾਏ ਕਿ ਮਹਾਰਾਜ ਜੀ ਦੀ ਬਣਤਰ ਕਿਵੇਂ ਹੈ। ਜਿਵੇਂ ਜਿਹਨੂੰ ਅਸੀਂ ਕਹਿੰਦੇ ਹਾਂ ਬਾਣੀ ਬਿਓਰਾ, ਉਹਦੀ ਜਾਣਕਾਰੀ ਹੋਵੇ ਵੀ ਬਾਣੀ ਚ ਕੀ ਹੈ। ਜਿਵੇਂ ਜਪ ਸ਼ੁਰੂ ਹੁੰਦਾ, ਫਿਰ ਸੋ ਦਰ ਆਉਂਦਾ ਹੈ, ਫਿਰ ਸੋ ਪੁਰਖ ਆਉਂਦਾ, ਫਿਰ ਸੋਹਿਲਾ ਆਉਂਦਾ ਸ੍ਰੀ ਰਾਗ, ਕਿਉਂਕਿ ਬਾਣੀ ਵਿਚ ਇੰਨਾ ਕੁਝ ਖਜ਼ਾਨਾ ਭਰਿਆ ਪਿਆ। ਮੈਂ ਕਈ ਵਾਰੀ ਸੋਚਣਾ, ਬੜੇ ਸਰੀਰ ਐਸੇ ਨੇ ਜਿਹੜੇ ਬਿਨਾਂ ਜਾਣਕਾਰੀ ਤੋਂ ਦੁਨੀਆਂ ਤੋਂ ਕੂਚ ਕਰ ਜਾਂਦੇ, ਪਰ ਕਹਿੰਦੇ ਜ਼ਰੂਰ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਇਹਨੂੰ ਕੇਵਲ ਇਹ ਬਾਹਰਮੁਖੀ ਵਿਦਵਤਾ ਨਾਲ ਜੋੜ ਕੇ ਨਾ ਦੇਖੋ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਰੀਆਂ ਪੌੜੀਆਂ ਨਾਲ ਸ਼ਲੋਕ ਦਰਜ ਕੀਤੇ। ਫਿਰ ਜਿਹੜੇ ਸ਼ਲੋਕ ਵਾਰਾਂ ਤੋਂ ਵੱਧ ਗਏ ਉਹਨੂੰ ਫਿਰ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿਚ ਮਹਾਰਾਜ ਨੇ ਲਿਖਿਆ, ਸ਼ਲੋਕ ਵਾਰਾਂ ਤੇ ਵਧੀਕ, ਵਾਰਾਂ ਤੇ ਵਧੀਕ ਦਾ ਅਰਥ ਹੈ ਇਹ ਸ਼ਲੋਕ ਜਿਹੜੇ ਵਾਰਾਂ ਤੋਂ ਬਚ ਗਏ ਆ, ਵਧੇ ਹੋਏ ਆ, ਅਸੀਂ ਉਹ ਦਰਜ ਕੀਤੇ ਨੇ। ਪਰ 2 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਚ, ਜਿਹੜੀਆਂ ਸਿਰਫ ਪੌੜੀਆਂ ਨੇ ਉਹਨਾਂ ਨਾਲ ਸਲੋਕ ਕੋਈ ਨਹੀਂ, ਪਰ ਇਹ ਵੀ ਗੁਰੂ ਦੀ ਖੇਡ। ਬਸੰਤ ਕੀ ਵਾਰ ਸਿਰਫ 3 ਪੌੜੀਆਂ ਤੇ ਸੱਤੇ ਬਲਵੰਡ ਸਾਹਿਬ ਦੀ ਵਾਰ ਸਿਰਫ 8 ਪੌੜੀਆਂ, ਉਹਨਾਂ ਦੋਨਾਂ ਵਾਰਾਂ ਨਾਲ 120 ਸਲੋਕ ਨੇ। ਇਹ ਜਿਹੜਾ ਪਾਠ ਅਸੀਂ ਅੱਜ ਸਰਵਣ ਕੀਤਾ, ਮੈਂ ਕਿਉਂ ਪਹਿਲਾਂ ਸ਼ਬਦ ਵਰਤਿਆ ਗੁਰੂ ਰਾਮਦਾਸ, ਕਿਉਂਕਿ ਇਹ ਵਾਰ ਹੈ, ਵਾਰ ਦਾ ਸੰਬੰਧ ਪੌੜੀ ਨਾਲ ਹੈ। ਪੌੜੀਆਂ ਗੁਰੂ ਰਾਮਦਾਸ ਦੀਆਂ ਨੇ ਤੇ ਸਲੋਕ ਗੁਰੂ ਅਮਰਦਾਸ ਦੇ ਗੁਰੂ ਅਰਜੁਨ ਦੇਵ ਨੇ ਦਰਜ ਕੀਤੇ। ਇੱਥੇ 5ਵੀਂ ਇਹ ਪੌੜੀ ਹੈ ਜੀ, ਇਸ ਨਾਲ 2 ਸਲੋਕ ਨੇ। ਭਾਵੇਂ ਅਸੀਂ ਕਹਿ ਦਿੰਦੇ ਹਾਂ ਵੀ ਇਹ ਆਪਣਾ ਜੀ ਆਸਾ ਕੀ ਵਾਰ ਦਾ 3 ਸਲੋਕ 4 ਸਲੋਕ, ਮੇਰਾ ਖਿਆਲ ਇਹ ਪੌੜੀ ਸ਼ਬਦ ਵਰਤਾਂ ਦੇ ਬਹੁਤ ਚੰਗਾ ਰਹੇਗਾ, ਕਿਉਂਕਿ ਪੌੜੀਆਂ ਨੇ ਵਾਰ ਦੀ ਬਣਤਰ। ਹਜ਼ੂਰ ਨੇ ਅੱਜ ਬਖਸ਼ਿਸ਼ ਕੀਤੀ, ਆਰੰਭ ਵਿਚ ਕਹਿੰਦੇ ਸਲੋਕ ਮਹੱਲਾ 3। ਵੈਸੇ ਸਲੋਕ ਦਾ ਅਰਥ ਹੁੰਦਾ ਖੁਸ਼ੀ ਦਾ ਗੀਤ, ਇਹਦਾ ਅਰਥ ਵੀ ਇਹ ਹੁੰਦਾ। ਇਹ 3 ਗੁਰਦੇਵ ਧੰਨ ਗੁਰੂ ਅਮਰਦਾਸ ਜੀ ਦੇ ਬਚਨ ਨੇ। ਸਤਿਗੁਰੂ ਕਹਿੰਦੇ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ। ਸੱਜਣ ਮਿਲੇ ਸੱਜਣਾ, ਇਹ ਲਫ਼ਜ਼ ਬਣਿਆ 7 ਜਾਨ ਤੋਂ, ਇਕ ਦੂਜੇ ਦੇ ਸੁਹਿਰਦ ਜਿਹੜੇ ਨੇ। ਹਜ਼ੂਰ ਕਹਿੰਦੇ ਨੇ ਕਿ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ, ਇਹਦੇ ਅਰਥ ਇਥੋਂ ਕਰਾਂਗੇ ਜਿਨ ਸਤਿਗੁਰ ਨਾਲ ਪਿਆਰ, ਜਿਨ੍ਹਾਂ ਸਰੀਰਾਂ ਦਾ ਜਿਨ੍ਹਾਂ ਮਨੁੱਖਾਂ ਦਾ ਸਤਿਗੁਰੂ ਨਾਲ ਪਿਆਰ ਹੈ, ਉਹ 7 ਸੰਗੀ ਸੱਜਣ ਇਕ ਦੂਜੇ ਨੂੰ ਮਿਲਦੇ ਨੇ। ਫਿਰ ਬੇਨਤੀ, ਸੱਜਣ ਮਿਲੇ ਸੱਜਣਾ, ਉਹ ਸੱਜਣ ਉਹਨਾਂ ਗੁਰਮੁਖਾਂ ਸੱਜਣਾਂ ਨੂੰ ਆਪਸ ਵਿਚ ਮਿਲਦੇ ਨੇ, ਮਿੱਤਰਤਾ ਬਣਾਉਂਦੇ ਨੇ। ਕਿਨ੍ਹਾਂ ਦੀ? ਜਿਨ ਸਤਿਗੁਰ ਨਾਲ ਪਿਆਰ, ਜਿਨ੍ਹਾਂ ਸੱਜਣਾਂ ਦਾ ਸਤਿਗੁਰੂ ਨਾਲ ਪਿਆਰ ਹੈ। ਮਹਾਰਾਜ ਫਿਰ ਕਹਿੰਦੇ ਨੇ ਉਹਨਾਂ ਦੀ ਆਪਸ ਵਿਚ ਜਿਹੜੀ ਮਿੱਤਰਤਾ ਹੈ, ਉਸ ਦਾ ਮਕਸਦ ਕੀ ਹੈ? ਗੁਰੂ ਜੀ ਅੱਗੇ ਕਹਿੰਦੇ ਮਿਲ ਪ੍ਰੀਤਮ ਤਿੰਨੀ ਧਿਆਇਆ, ਉਨ੍ਹਾਂ ਨੇ ਆਪਸ ਵਿਚ ਮਿਲ ਕੇ ਆਪਸ ਵਿਚ ਬੈਠ ਕੇ ਪਿਆਰੇ ਪ੍ਰੀਤਮ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਇਆ ਹੈ, ਉਹਦਾ ਸਿਮਰਨ ਕੀਤਾ ਹੈ। ਮਿਲ ਪ੍ਰੀਤਮ ਤਿੰਨੀ ਧਿਆਇਆ, ਸੱਚੇ ਪ੍ਰੇਮ ਪਿਆਰ, ਉਸ ਸੱਚੇ ਪਰਮਾਤਮਾ ਦੇ ਪ੍ਰੇਮ ਵਿਚ ਭਿੱਜ ਕੇ, ਉਹਦੇ ਪਿਆਰ ਵਿਚ ਭਿੱਜ ਕੇ ਸਿੱਖ ਸਿੱਖ ਨੂੰ ਮਿਲਦਾ। ਸਿੱਧੇ ਅਰਥ ਕਰਾਂ, ਬੰਦਗੀ ਕਰਨ ਵਾਲਾ ਉਸ ਬੰਦੇ ਨੂੰ ਮਿਲ ਰਿਹਾ ਜਿਹੜਾ ਰੱਬ ਨੂੰ ਮੁਹੱਬਤ ਕਰਦਾ ਹੈ। ਤੇ ਜਦੋਂ ਆਪਸ ਵਿਚ ਮਿਲਦੇ ਨੇ ਗੁਰਮੁਖੋ, ਸੱਚ ਇਹ ਵੇ ਕਿ ਇਕ ਦੂਜੇ ਨੂੰ ਮਿਲਦਿਆਂ ਸਾਰ ਇਨ੍ਹਾਂ ਨੂੰ ਗੁਰੂ ਦੀ ਯਾਦ ਆ ਜਾਂਦੀ ਹੈ, ਪਰਮਾਤਮਾ ਦੀ ਯਾਦ ਆਉਂਦੀ ਹੈ, ਪਰਮੇਸ਼ਵਰ ਦੀ ਯਾਦ ਆਉਂਦੀ। ਕਿਉਂਕਿ ਇੱਥੇ ਦੋਨੋਂ ਪੱਖ ਰੱਖੇ ਨੇ ਸਲੋਕ ਚ, ਮੈਂ ਥੋੜਾ ਜਿਹਾ ਆਰਾਮ ਵਿਚ ਇਹਦੀ ਅਰਥ ਕਰ ਦੇਣਾ। ਇਕ ਸ਼ਬਦ ਤੁਸੀਂ ਗੁਰੂ, ਇਹ ਜੋਟੇ ਮਿਲਦੇ ਆ, ਇਕ ਹੈ ਸੁਰਜਨ, ਦੂਸਰਾ ਹੈ ਦੁਰਜਨ, ਇਕ ਹੈ ਗੁਰਮੁਖ, ਦੂਸਰਾ ਹੈ ਮਨਮੁਖ। ਸਨਮੁਖ ਵੀ ਹੈ, ਮਨਮੁਖ ਵੀ ਹੈ, ਗੁਰਮੁਖ ਵੀ ਹੈ ਤੇ ਮਨਮੁਖ ਵੀ ਹੈ। ਇਕ ਸ਼ਬਦ ਹੈ ਸੰਤ, ਦੂਜਾ ਹੈ ਸਾਕਤ। ਸੱਚ ਇਹ ਵੇ ਦੋਨਾਂ ਦੀ ਬਿਰਤੀ ਵਿਚ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ। ਉਂਝ ਵੈਸੇ ਸਾਡੀ ਅਰਦਾਸ ਦਾ ਇਹ ਹਿੱਸਾ ਹੈ ਜਿਸ ਚ ਅਸੀਂ ਗੁਰੂ ਤੋਂ ਨਾਮ ਸਿਮਰਨ ਭਜਨ ਮੰਗਨੇ ਆ ਅਰਦਾਸ ਵਿਚ। ਉਥੇ ਜਦੋਂ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਕਹਿੰਦੇ ਹਾਂ, ਕਿਉਂਕਿ ਉਂਝ ਵੈਸੇ ਅਰਦਾਸ ਜੋ ਸ਼ਬਦ ਲਿਖੇ ਨੇ ਉਹ ਪੂਰੇ ਕਹਿਣੇ ਚਾਹੀਦੇ ਆ। ਮੈਂ ਬੇਨਤੀ ਕਰਾਂ ਘੱਟੋ ਘੱਟ ਸਵੇਰੇ ਸ਼ਾਮੀ, ਜੇ ਗੁਰਦੁਆਰੇ ਨਹੀਂ ਘਰ ਵਿਚ ਵੀ ਹੋ, ਅਰਦਾਸ ਸਾਨੂੰ ਮੁਕੰਮਲ ਕਰਨੀ ਚਾਹੀਦੀ ਹੈ। ਹੁਣ ਕਈ ਵਾਰੀ ਮੈਨੂੰ ਪਤਾ ਹੈ ਜੇ ਤੁਸੀਂ ਸੰਖੇਪ ਵੀ ਕਰ ਸਕਦੇ ਹੋ, ਪਰ ਇਕ ਵਾਰੀ ਘੱਟੋ ਘੱਟ ਦਿਨੇ ਸਵੇਰੇ ਸ਼ਾਮੀ ਆਪਣੀ ਨਿੱਜੀ ਅਰਦਾਸ ਵਿਚ ਪੂਰੇ ਪਦੇ ਪੜੋ, ਕਿਉਂਕਿ ਉਸ ਵਿਚ ਉਹਨਾਂ ਉਹਨਾਂ ਗੁਰਮੁਖਾਂ ਦਾ ਜ਼ਿਕਰ ਏ ਜਿਹੜੇ ਪੁਰਜਾ ਪੁਰਜਾ ਕੱਟ ਮਰੇ ਪਰ ਸੀ ਵੀ ਨਹੀਂ ਉਚਾਰਨ ਕੀਤੀ। ਉਨ੍ਹਾਂ ਨੂੰ ਯਾਦ ਜ਼ਰੂਰ ਕਰਨਾ ਚਾਹੀਦਾ ਰੋਜ਼। ਤੇ ਸਾਡੀ ਅਰਦਾਸ ਦੇ ਕੁਝ ਸ਼ਬਦ ਐਸੇ ਨੇ ਕਿ ਤੁਸੀਂ ਬਾਕੀ ਵਿਚ ਸ਼ਬਦ ਛੋਟੇ ਮੋਟੇ ਥੋੜਾ ਕਰ ਸਕਦੇ ਹੋ, ਪਰ ਇਹ ਸ਼ਬਦ ਤੁਸੀਂ ਕਦੀ ਨਹੀਂ ਛੱਡ ਸਕਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਤੋਂ ਪਹਿਲਾਂ ਇਕ ਮੰਗ ਹੈ, ਮੱਥਾ ਟੇਕਣ ਤੋਂ ਪਹਿਲਾਂ ਉਹ ਮੰਗ ਹੈ, ਸਹੀ ਪਿਆਰੇ ਮੇਲ। ਉਹ ਗੁਰਮੁਖ ਪਿਆਰੇ ਸਾਨੂੰ ਮਿਲਾਈ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਜਿਨ੍ਹਾਂ ਨੂੰ ਮਿਲ ਕੇ ਜਿਨ੍ਹਾਂ ਦੀ ਸੋਭਤ ਕਰਕੇ ਤੇਰਾ ਨਾਮ ਚੇਤੇ ਆਵੇ। ਜਿਨ੍ਹਾਂ ਨੂੰ ਮਿਲ ਕੇ ਪਰਮਾਤਮਾ ਤੂੰ ਯਾਦ ਆਵੇ, ਜਿਨ੍ਹਾਂ ਨੂੰ ਮਿਲ ਕੇ ਅੰਦਰ ਦੀ ਵਾਸ਼ਨਾ ਖਤਮ ਹੋ ਜਾਏ। ਇਹਨੂੰ ਸਤਿਗੁਰੂ ਨੇ ਬਾਣੀ ਵਿਚ ਕਿਹਾ ਕਿ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਆ ਸੱਜਣ। ਸੱਜਣ ਮਿਲੇ ਸੱਜਣਾ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ, ਹਉ ਟੁੰਡੇਂਦੀ ਜਗ ਸਭਾਇਆ ਜਾਂ ਨਾਨਕ ਵਿਰਲੇ ਕਈ, ਕਹਿੰਦੇ ਪਰ ਖੈਣ ਵਿਰਲੇ ਜ਼ਿਆਦਾ ਨਹੀਂ, ਮੈਂ ਇਹ ਸੱਜਣ ਲੱਭਣ ਤੁਰੀ ਆ। ਉਂਝ ਸ਼ੇਖ ਸਾਦੀ ਨੇ ਮਿੱਤਰਤਾ ਦੋਸਤੀ ਯਾਰ ਸ਼ਬਦ, ਮੈਂ ਪਰਸੋਂ ਵੀ ਸ਼ਾਇਦ ਕਿਹਾ ਸੀ ਯਾਰ ਤੇ ਯਾਰ ਦੋਨਾਂ ਵਿਚ, ਕਿਉਂਕਿ ਹੁਣ ਯਾਰ ਲਫ਼ਜ਼ ਦੇ ਅਰਥ ਬਹੁਤ ਗਲਤ ਕੀਤੇ ਜਾਂਦੇ, ਸ਼ਬਦ ਬੜਾ ਪਵਿੱਤਰ ਹੈ, ਇਹਦੀ ਵਰਤੋਂ ਗਲਤ ਪਾਸੇ ਵਰਤਣ ਕਰਕੇ। ਸ਼ੇਖ ਸਾਦੀ ਕਹਿੰਦਾ ਜਿਤਨੀ ਮਰਜ਼ੀ ਕਿਸੇ ਨਾਲ ਨੇੜਤਾ ਹੋਵੇ, ਮਿੱਤਰਤਾ ਹੋਵੇ, ਦੋਸਤੀ ਹੋਵੇ, ਉਹਨੂੰ ਆਪਣਾ ਅੰਦਰ ਨਾ ਦਹੀ, ਜਿਸ ਦਿਨ ਤੇਰਾ ਦੁਸ਼ਮਣ ਬਣ ਗਿਆ ਬਹੁਤ ਨੁਕਸਾਨ ਕਰੇਗਾ। ਪਰ ਮੈਨੂੰ ਇਹ ਗੱਲ ਫਿੱਟ ਨਹੀਂ ਬੈਠੀ, ਦੁਨਿਆਵੀ ਤੌਰ ਤੇ ਠੀਕ ਹੈ ਵੀ ਆਪਣਾ ਅੰਦਰ ਨਾ ਦਹੀ ਸੱਜਣ ਨੂੰ ਦੋਸਤ ਨੂੰ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਹੀਂ ਕਪਟ ਹੈ। ਫਰੀਦ ਕਹਿੰਦਾ ਜੇ ਮੈਂ ਤੈਨੂੰ ਯਾਰ ਸੱਜਣ ਕਹਿ ਦਿੱਤਾ, ਤੇਰੇ ਤੋਂ ਕੁਝ ਵੀ ਮੈਂ ਲੁਕਾਵਾਂ ਤੇ ਮੈਂ ਰੱਬ ਦਾ ਦੇਣਦਾਰ ਹੋਵਾਂਗਾ, ਮੇਰਾ ਜਿਸਮ ਇਸ ਤਰ੍ਹਾਂ ਕੋਲਿਆਂ ਉੱਤੇ ਸੜ ਕੇ ਕੋਲੇ ਬਣ ਜਾਏ ਜਿਵੇਂ ਅੱਗ ਦੇ ਉੱਤੇ ਮਜੀਟ ਸੜਦਾ ਹੈ। ਉਹਨਾਂ ਕਿਹਾ ਕੁਝ ਲੁਕਾਈ ਨਾ। ਸ਼ੇਖ ਸਾਦੀ ਕਹਿੰਦਾ ਵੀ ਲੁਕਾ ਲਈ ਕੁਛ। ਉਹ ਸਲੋਕ ਹੈ ਫਰੀਦਾ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਜੇ ਮੇਰਾ ਮਿੱਤਰ ਘਰ ਚ ਆਇਆ ਤੇ ਮੈਂ ਉਹਦੇ ਤੋਂ ਲੁਕਾਈ ਰੱਖਾਂ, ਕਪਟ ਕਰਾਂ, ਮੈਂ ਉਹਨੂੰ ਗੱਲ ਅਸਲੀਅਤ ਨਾ ਦੱਸਾਂ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆਂ, ਹੇੜਾ ਜਲੈ ਮਜੀਠ ਜਿਉਂ ਉਪਰ ਅੰਗਾਰਾਂ, ਇਸ ਤਰ੍ਹਾਂ ਰੱਬਾ ਮੇਰਾ ਤਨ ਸੜ ਜਾਏ ਜੇ ਮੈਂ ਮਿੱਤਰ ਨਾਲ ਕਪਟ ਕਰਦਾ ਹੋਵਾਂ ਤਾਂ। ਇਹਦਾ ਮਤਲਬ ਇੱਥੇ ਮਿੱਤਰਤਾ ਦੀ ਸਤਿਗੁਰੂ ਨੇ ਸ਼ਬਦ ਵਰਤਿਆ। ਹਜ਼ੂਰ ਨੇ ਐਸੇ ਵੀ ਨੇ ਜੀ ਗੁਰਮੁਖ ਪਿਆਰੇ, ਜਿਨ੍ਹਾਂ ਦੀ ਨਾਮ ਕਰਕੇ ਮਿੱਤਰਤਾ ਬਣੀ, ਬੰਦਗੀ ਕਰਕੇ ਮਿੱਤਰਤਾ ਬਣੀ। ਸੱਚ ਇਹ ਵੇ ਕਿ ਉਹ ਮਿੱਤਰਤਾ ਅਖੀਰਲੇ ਸਮੇਂ ਤੱਕ ਉਹਨਾਂ ਚੋਲੇ ਵੀ ਕੱਟੇ ਛੱਡੇ। ਆਪ ਨੂੰ ਪਤਾ ਭਾਈ ਬਿਧੀ ਚੰਦ ਜੀ ਨੇ ਕਿਵੇਂ ਚਲਾਣਾ ਕੀਤਾ, ਕਿਉਂਕਿ ਅਸੀਂ ਸਾਰੇ ਭਾਈ ਸਾਹਿਬ ਦਾ ਨਾਮ ਤਾਂ ਸੁਣਨੇ ਨਾ, ਭਾਈ ਬਿਧੀ ਚੰਦ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਬੜੀ ਸੇਵਾ ਕੀਤੀ, ਗੁਰੂ ਰਾਮਦਾਸ ਜੀ ਦੇ ਸਿੱਖ ਭਾਈ ਅਦਲੀ ਦੀ ਸੰਗਤ ਕਰਕੇ ਉਹ ਸਿੱਖ ਬਣੇ ਸਨ। ਇਹ ਕੀਰਤਪੁਰ ਸਾਹਿਬ ਸਨ ਗੁਰੂ ਹਰਗੋਬਿੰਦ ਸਾਹਿਬ ਕੋਲ, ਜਿਹੜੇ ਬੁੱਢਣ ਸ਼ਾਹ ਜੀ ਹੋਏ ਨੇ, ਜਿਨ ਕੀਰਤਪੁਰ ਜਿਨ੍ਹਾਂ ਦਾ ਸਥਾਨ ਹੈ ਗੁਰੂ ਨਾਨਕ ਸਾਹਿਬ ਦੇ ਵੇਲੇ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੱਕ ਉਹ ਜਿੰਦੇ ਰਹੇ। ਉਹਨਾਂ ਦਾ ਇੱਕ ਮੁਰੀਦ ਸੀ ਸੁੰਦਰ ਸ਼ਾਹ, ਉਹ ਕੀਰਤਪੁਰ ਸਾਹਿਬ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਇਹ ਮੁਰੀਦ ਹੀ ਸੀ, ਇਹ ਸੰਪਰਦਾਇ ਕਹਿ ਲਓ ਜਾਂ ਇਹਨਾਂ ਦੀ ਗੱਦੀ। ਭਾਈ ਬਿਧੀ ਚੰਦ ਨਾਲ ਉਹਦੀ ਮੁਹੱਬਤ ਬਣ ਗਈ, ਪਿਆਰ ਬਣ ਗਿਆ, ਸਿਮਰਨ ਭਜਨ ਗੁਰੂ ਦੇ ਗੱਲਾਂ, ਤੇ ਉਹ ਕੱਲੀਆਂ ਗੱਲਾਂ ਨਹੀਂ ਸੰਜੀ, ਉਹ ਤੁਰ ਅੰਦਰ ਵੀ ਮਿਲੇ ਹੋਏ ਸਨ। ਅੰਤਰ ਆਤਮਾ ਜੋ ਮਿਲੇ ਮਿਲਿਆ ਕਈ ਐਸੋ ਹੈ, ਬਾਹਰੋਂ ਤਾਂ ਅਸੀਂ ਰੋਜ਼ ਸਾਰੇ ਮਿਲਨੇ ਹਾਂ। ਗੁਰਮੁਖੋ ਖਿਮਾ ਕਰਿਓ, ਘਰ ਦੀ ਇੱਕ ਛੱਤ ਥੱਲੇ ਪਰਿਵਾਰ ਦੇ ਜੀਵੀ ਰੋਜ਼ ਮਿਲਨੇ ਆ, ਪਰ ਇੱਕ ਛੱਤ ਥੱਲੇ ਮਿਲਣ ਦੇ ਬਾਵਜੂਦ ਅੰਦਰ ਸਾਡੇ ਫਿਰ ਵੀ ਨਹੀਂ ਮਿਲਦੇ ਹੁੰਦੇ। ਅੰਦਰ ਜਿਹੜੇ ਨੇ, ਜਿਹੜਾ ਅੰਤਰ ਆਤਮੇ ਮਿਲਿਆ ਹੈ ਨਾ, ਉਹ ਹੀ ਅਸਲ ਚ ਮਿਲਿਆ ਹੈ। ਜੇ ਹੋਰ ਟੇਕ ਕੇ ਦੇਖੋ, ਜਿਹੜਾ ਤੁਰ ਅੰਦਰ ਤੋਂ ਮਿਲਿਆ ਹੈ, ਉਹਦੀ ਸਰੀਰਕ ਦੂਰੀ ਹੋਣ ਦੇ ਬਾਵਜੂਦ ਵੀ ਮਿਲਿਆ ਰਹਿੰਦਾ ਹੈ, ਜਿਹੜਾ ਅੰਦਰੋਂ ਨਹੀਂ ਮਿਲਿਆ ਸਰੀਰ ਦੇ ਨੇੜੇ ਹੋਣ ਦੇ ਬਾਵਜੂਦ ਵੀ ਕਦੀ ਨਹੀਂ ਮਿਲਦਾ। ਇਹ ਇਕੱਠੇ ਬੈਠਣਾ ਹੈ ਨਾ। ਭਾਈ ਸੁੰਦਰ ਸ਼ਾਹ ਨੇ ਗੱਲ ਕਹਿ ਦਿੱਤੀ, ਕਹਿਣ ਲੱਗੇ ਬਿਧੀ ਚੰਦ ਤੁਸੀਂ ਮੈਨੂੰ ਮੁਹੱਬਤ ਕਰਦੇ ਹੋ, ਮੈਂ ਹੁਣ ਚੱਲਾ ਵਾਂ ਆਪਣੇ ਸਥਾਨ ਤੇ। ਅਯੋਧਿਆ ਨੇੜੇ ਦਿਓ ਨਗਰ ਹੈ ਜਿੱਥੇ ਇਹਨਾਂ ਦਾ ਸਥਾਨ ਸੀ। ਕਹਿਣ ਲੱਗੇ ਮੈਂ ਚੱਲਾ ਵਾਂ, ਤੂੰ ਮੇਰਾ ਮਿੱਤਰ ਹੈ, ਤੇ ਗੁਰਬਾਣੀ ਕਹਿੰਦੀ ਮਿੱਤਰ ਸਾਥ ਨਹੀਂ ਛੱਡਦਾ, ਮੇਰੇ ਨਾਲ ਵਾਅਦਾ ਕਰ ਅਸੀਂ ਦੁਨੀਆਂ ਕੱਥੀ ਛੱਡ ਕੇ ਜਾਵਾਂਗੇ। ਇਹ ਬੜੇ ਕਮਾਲ ਦੀ ਘਟਨਾ ਹੈ ਜੀ, ਅਸੀਂ ਇਕੱਠੇ ਚੋਲਾ ਛੱਡਾਂਗੇ। ਭਾਈ ਬਿਧੀ ਚੰਦ ਕਹਿੰਦੇ ਹੈ ਤਾਂ ਹੁਕਮ ਦੀ ਖੇਡ, ਪਰ ਤੇਰੇ ਨਾਲ ਵਾਅਦਾ ਕੀਤਾ ਦੁਨੀਆਂ ਤੋਂ ਤੁਰਾਂਗੇ ਆਪਾਂ ਇਕੱਠੇ। ਸੁੰਦਰ ਸ਼ਾਹ ਜੀ ਚਲੇ ਗਏ। ਇਹ ਕੱਲੀ ਕੱਲੀ ਐਵੇਂ ਮਿੱਥ ਨਹੀਂ, ਇਹ ਘਟਨਾ ਸਥਾਨਕ ਹੈ। ਭਾਈ ਸੁੰਦਰ ਸ਼ਾਹ ਨੇ ਯਾਦ ਕੀਤਾ, ਅੰਤਲਾ ਸਮਾਂ ਆਇਆ, ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਤੋਂ ਆਗਿਆ ਮੰਗੀ। ਕਹਿਣ ਲੱਗੇ ਮਹਾਰਾਜ ਆਪਣੇ ਮਿੱਤਰ ਨਾਲ ਆਪਣੇ ਸੱਜਣ ਨਾਲ ਵਾਅਦਾ ਕੀਤਾ ਤੇ ਮੈਨੂੰ ਹੁਣ ਅਸੀਸ ਬਖਸ਼ੋ, ਮੈਂ ਚੱਲਿਆ ਵਾਂ। ਮਹਾਰਾਜ ਦੇ ਨੇਤਰ ਭੇਜਿਆ ਏ, ਨਾਲੇ ਤਾਂ ਅਸੀਸ ਦਿੱਤੀ, ਨਾਲ ਕਹਿ ਦਿੱਤਾ ਮਿੱਤਰ ਤਾਂ ਹੋਵੇ, ਸੱਜਣ ਤਾਂ ਹੀ ਹੋਵੇ ਤੇ ਐਸੀ ਹੋਵੇ। ਤੁਰਦਿਆਂ ਕਿਹਾ ਬਿਧੀ ਚੰਦ ਤੂੰ ਜਾ ਕੇ ਸਿੱਖੀ ਦੀ ਗੁਰੂ ਦੀ ਬਾਣੀ ਦੀ ਗੱਲ ਕਰੀ, ਜਿਹੜਾ ਤੇਰੇ ਤੇ ਮੇਰੇ ਵਿਚ ਅੰਤਰ ਜਾਣੇਗਾ ਸੋ ਗੁਰੂ ਤੋਂ ਵਿਛੜਿਆ ਰਹੇਗਾ। ਤੁਸੀਂ ਦੇਖੋ ਗੁਰੂ ਤੇ ਸਿੱਖ ਕਿਵੇਂ ਮਿਲੇ ਹੋਏ, ਜਿਹੜਾ ਤੇਰੇ ਮੇਰੇ ਚ ਅੰਤਰ ਜਾਣੇਗਾ ਸੋ ਵਿਛੜਿਆ ਰਹੇਗਾ। ਭਾਈ ਸਾਹਿਬ ਗਏ ਤੇ ਬਹੁਤ ਅਚੰਬਿਤ ਹੈ ਗੱਲ ਇਹ ਕਿ ਉਨ੍ਹਾਂ ਨੇ ਸੁੰਦਰ ਸ਼ਾਹ ਨੂੰ ਮਿਲੇ। ਹਿਸਟਰੀ ਪੜ੍ਹ ਕੇ ਦੇਖੋ ਉਨ੍ਹਾਂ ਨੇ ਇੱਕੋ ਵੇਲੇ ਇੱਕੋ ਥਾਂ ਤੇ ਇਕੱਠਿਆਂ ਨੇ ਆਪਣੇ ਸਰੀਰ ਛੱਡੇ ਸਨ। ਮੈਂ ਆਪ ਨੂੰ ਬੇਨਤੀ ਕਰਨਾ, ਮਿੱਤਰਤਾ ਜਿਹੜੀ ਹੁੰਦੀ ਹੈ, ਗੁਰੂ ਤਾਂ ਇੱਥੋਂ ਤੱਕ ਕਹਿੰਦੇ ਨੇ, ਸਿੱਖ ਵੀ ਮਿੱਤਰ ਹੈ, ਸੱਜਣ ਹੈ। ਆਪ ਇੱਕ ਵਚਨ ਪੜ੍ਹਦੇ ਹੋ ਸੋਈ ਰਾਗ ਚ, ਹੁਕਮਨਾਮਾ ਵੀ ਕਈ ਵਾਰੀ ਦਰਬਾਰ ਸਾਹਿਬ ਤੋਂ ਆਉਂਦਾ ਹੁੰਦਾ। ਇੱਥੋਂ ਮੈਂ ਤਾਂ ਨਹੀਂ ਕਹਿੰਦਾ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਦੂਸਰੇ ਪਾਸੇ ਆਉਂਦਾ, ਉਹ ਹਸਤਲਿਖਤ ਬੀੜ ਤੋਂ ਕਈ ਵਾਰੀ ਮੈਂ ਮੰਜੀ ਸਾਹਿਬ ਕਥਾ ਕੀਤੀ। ਗੁਰੂ ਸਾਹਿਬ ਕਹਿੰਦੇ ਨੇ ਸੱਜਣ ਉਹ ਹੈ ਜਿਹੜਾ ਇੱਥੇ ਵੀ ਬਾਂਹ ਨਾ ਛੱਡੇ ਤੇ ਰੱਬ ਦੀ ਦਰਗਾਹ ਵਿਚ ਵੀ ਬਾਂਹ ਨਾ ਛੱਡੇ। ਗੁਰਮੁਖੋ ਸੱਚੀ ਗੁਰੂ ਨਾਨਕ ਉਹ ਸੱਜਣ ਹੈ ਜਿਹੜਾ ਨਾ ਇੱਥੇ ਕਦੀ ਰੁਲਣ ਦਿੰਦਾ ਤੇ ਨਾ ਅੱਗੇ ਉਹਨੇ ਰੁਲਣ ਦੇਣਾ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾਂ ਮੰਗੀ ਹੈ, ਏਦੂ ਵੱਡਾ ਕੋਈ ਮਿਲੇਗਾ ਜੀ? ਉਹ ਸੱਜਣ ਕੌਣ ਹੈ? ਇੱਕ ਤਾਂ ਉਹ ਸੱਜਣ ਹੈ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ। ਮਹਾਰਾਜ ਕਹਿੰਦੇ ਨੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾਂ ਮੰਗੀ ਹੈ ਤਿੱਥੇ ਖੜੇ ਦਿਸਨ। ਉਹ ਉਥੇ ਖਲੋਤੇ ਪਹਿਲਾਂ ਮਿਲਦੇ ਨੇ ਜਿਹਨੂੰ ਮੁਹੱਬਤ ਕਰਕੇ ਸੱਜਣ ਬਣਾਇਆ। ਹਜ਼ੂਰ ਨੇ ਸ਼ਬਦ ਵਰਤਿਆ, ਕਹਿੰਦੇ ਸੱਜਣ ਮਿਲੇ ਸੱਜਣਾ, ਆਪਸ ਵਿਚ ਗੁਰਮੁਖ ਸੱਜਣ ਸਿੱਖ ਸਿੱਖ ਨੂੰ ਮਿਲਿਆ। ਪਰ ਕੌਣ ਜੀ? ਜਿਨ ਸਤਿਗੁਰ ਨਾਲ ਪਿਆਰ। ਇੱਥੇ ਨੀ ਕਿਹਾ ਜਿਹਦਾ ਖੂਨ ਦਾ ਰਿਸ਼ਤਾ ਉਹ ਮਿਲਿਆ, ਜਿਨ੍ਹਾਂ ਸਤਿਗੁਰ ਜਿਨ ਸਤਿਗੁਰ ਨਾਲ ਪਿਆਰ। ਮਿਲ ਪ੍ਰੀਤਮ ਤਿੰਨੀ ਧਿਆਇਆ, ਆਪਸ ਵਿਚ ਮਿਲ ਕੇ ਉਨ੍ਹਾਂ ਨੇ ਪ੍ਰੀਤਮ ਪਰਮਾਤਮਾ ਦੀ ਇਬਾਦਤ ਕੀਤੀ, ਉਹਨੂੰ ਧਿਆਇਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਪ੍ਰੇਮ ਪਿਆਰ, ਉਹ ਸੱਚੇ ਦੇ ਪਿਆਰ ਚ ਭਿੱਜੇ ਨੇ, ਉਹਦਾ ਸਿਮਰਨ ਕਰ ਰਹੇ ਆ। ਮਨ ਹੀ ਤੇ ਮਨ ਮਾਨਿਆ, ਜਿਹੜਾ ਮਨ ਨਹੀਂ ਸੀ ਨਾ ਮੰਨਦਾ, ਇਹ ਮਨ ਮਨ ਤੋਂ ਹੀ ਮੰਨ ਗਿਆ। ਇਹ ਵੀ ਬੜੀ ਡੂੰਘੀ ਬਾਤ ਹੈ ਜੀ। ਅੱਜ ਵੀ ਸ਼ਾਮੀ ਚੱਲੇਗਾ ਮਨ ਦਾ ਪ੍ਰਕਰਨ। ਅਸਲ ਚ ਮਨ ਮਿੱਤਰ ਬੜਾ ਜੇ, ਇਹਦੇ ਤੋਂ ਬਿਨਾਂ ਕੋਈ ਗੱਲ ਨਹੀਂ ਬਣਨੀ, ਤੇ ਏਦੂ ਵੱਡਾ ਦੁਸ਼ਮਣ ਵੀ ਕੋਈ ਨਹੀਂ। ਜਿੱਦਣ ਡੋਬਣ ਲੱਗਦਾ ਤੇ ਸੱਚੀ ਮੁੱਚੀ ਮੰਝ ਧਾਰ ਵਿਚ ਬੰਦੇ ਦੀ ਬੇੜੀ ਡੋਬ ਕੇ ਰੱਖ ਦਿੰਦਾ, ਤੇ ਜਿੱਦਣ ਕਿਸੇ ਸਿੱਧੇ ਪਾਸੇ ਚੱਲ ਪਵੇ ਤੇ ਡੁੱਬਦੇ ਹੋਏ ਨੂੰ ਵੀ ਕਿਨਾਰੇ ਲਾ ਦਿੰਦਾ। ਕਿਉਂਕਿ ਮਨ ਮਨ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਮਨ ਕੀ ਤੇ ਮਨ ਮਾਨਿਆ, ਜਿਹੜਾ ਮਨ ਅੱਗੇ ਵਾਸ਼ਨਾ ਵਿਚ ਪ੍ਰਵਿਰਤ ਸੀ, ਮਾੜੇ ਰਸਤੇ ਵਿਚ ਪ੍ਰਵਿਰਤ ਸੀ, ਉਹੀ ਮਨ ਉਹੀ ਐਨਰਜੀ ਇੱਕੋ ਦਮ ਅੰਤਰਮੁਖੀ ਹੋ ਗਈ, ਸਤ ਸੰਗਤ ਵਿਚ ਆਉਣ ਲੱਗ ਪਈ। ਪਿਆਰਿਓ, ਉਸੇ ਮਨ ਦੇ ਖਿਆਲਾਂ ਨੇ ਜਿਹੜੇ ਖਿੰਡਾ ਬਣਾਈ ਬੈਠੇ ਸਨ, ਉਹਨਾਂ ਖਿਆਲਾਂ ਨੇ ਟਿਕਾ ਬਣਾ ਦਿੱਤਾ। ਮਨ ਨੇ ਆਪਣੇ ਆਪ ਨੂੰ ਆਪੇ ਹੀ ਮਨਾ ਲਿਆ। ਕਈ ਵਾਰੀ ਤੁਸੀਂ ਦੇਖੋ ਆਪਣੇ ਮਨ ਨਾਲ ਅਸੀਂ ਗੱਲਾਂ ਕਰਨੇ ਆ ਨਾ। ਹਜ਼ੂਰ ਕਹਿੰਦੇ ਨੇ ਮਨ ਕੀ ਤੇ ਮਨ ਮਾਨਿਆ, ਗੁਰ ਕੈ ਸ਼ਬਦ ਅਪਾਰ। ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਰਾਹੀਂ ਇਹ ਮਨ ਜਿਹੜਾ ਇਹ ਮੰਨ ਗਿਆ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਇਹ ਸੱਜਣ ਮਿਲੇ ਨਾ ਵਿਛੜੇ। ਜਿਹੜੇ ਆ ਗੁਰਮੁਖ ਸੱਜਣ ਨੇ ਨਾ, ਇਹ ਮਿਲ ਜਾਣੇ ਕਦੀ ਵਿਛੜਦੇ ਨੇ ਕੀ, ਕਦੀ ਦੂਰ ਨਹੀਂ ਹੁੰਦੇ। ਸਤਿਗੁਰੂ ਕਹਿੰਦੇ ਜੇ ਆਪ ਮਿਲੇ ਕਰਤਾਰ, ਜਿਨ੍ਹਾਂ ਨੂੰ ਕਰਤਾਰ ਨੇ ਆਪ ਮਿਲਾਇਆ ਹੈ। ਜੇ ਆਪਾਂ ਸੰਗਤੀ ਰੂਪ ਚ ਮਿਲਨੇ ਆ, ਕਿਤੇ ਤੁਰ ਲਿਖਿਆ ਕਹਿ ਤੇ ਮਿਲੇ ਹਨਾ। ਸਤਿਗੁਰੂ ਕਹਿੰਦੇ ਕਰਤਾਰ ਨੇ ਮਿਲਾਏ ਨੇ। ਹੁਣ ਦੇਖਿਓ ਦੂਜਾ ਪੱਖ ਆ ਗਿਆ, ਸ਼ਲੋਕ ਇੱਕੋ ਹੈ। ਪਹਿਲਾ ਸੱਜਣ ਕਹਿ ਗੁਰਮੁਖ ਮਹਾਂਪੁਰਸ਼ ਬੰਦਗੀ ਵਾਲੇ, ਹੁਣ ਗੁਰੂ ਜੀ ਕਹਿੰਦੇ ਤੁਹਾਨੂੰ ਦੁਨੀਆਂ ਚ ਉਹ ਵੀ ਮਿਲਦੇ ਨੇ, ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈ ਆ। ਇੱਕ ਉਹ ਵੀ ਜ਼ਿੰਦਗੀ ਚ ਮਿਲਦੇ ਆ ਜਿਨ੍ਹਾਂ ਨੂੰ ਅਸੀਂ ਰੋਜ਼ ਮਿਲਦੇ ਆ, ਜਿਨ੍ਹਾਂ ਨੂੰ ਰੱਬ ਦੇ ਦੀਦਾਰ ਦੀ ਪ੍ਰਤੀਤ ਹੀ ਨਹੀਂ। ਦਰਸ਼ਨ ਕਿਉਂ ਕਹਿੰਦੇ ਰੱਬ ਥੋੜਾ ਹੈ ਹੀ ਕੁਛ ਨੀ ਜੀ, ਇਹ ਝੂਠ ਹੈ ਜੀ ਸਭ ਕੁਛ। ਗੁਰੂ ਸਾਹਿਬ ਕਹਿੰਦੇ ਦੇਖੋ ਉਹ ਵੀ ਲੋਕ ਮਿਲਦੇ ਆ, ਇਕਨਾ ਦਰਸ਼ਨ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਕਰੇ ਵਿਚਾਰ। ਕਦੀ ਉਹ ਸ਼ਬਦ ਦੀ ਵਿਚਾਰ ਕਰਨ ਨੂੰ ਤਿਆਰ ਨਹੀਂ, ਸ਼ਬਦ ਦਾ ਮੰਥਨ ਕਰਨ ਨੂੰ ਤਿਆਰ ਨਹੀਂ। ਪਰਮਾਤਮਾ ਦੇ ਦਰਸ਼ਨਾਂ ਦੀ ਪ੍ਰਤੀਤ ਨਹੀਂ, ਸ਼ਬਦ ਦੀ ਵਿਚਾਰ ਨਹੀਂ ਕਰਦੇ। ਗੁਰੂ ਸਾਹਿਬ ਕਹਿੰਦੇ ਵਿਛੁੜਿਆ ਕਾ ਕਿਆ ਵਿਛੁੜੇ, ਫਿਰ ਸੁਣਿਓ, ਵਿਛੁੜਿਆ ਕਾ ਜਿਹੜੇ ਆਪਣੇ ਰੱਬ ਤੋਂ ਵਿਛੁੜੇ ਆ ਉਹਨਾਂ ਦੇ ਵਿਛੋੜੇ ਨੂੰ ਤੁਸੀਂ ਕੀ ਕਹੋਗੇ। ਜਿਹੜੇ ਰੱਬ ਤੋਂ ਵਿਛੜ ਗਿਆ ਮਤ ਸਮਝੋ ਸਾਨੂੰ ਮਿਲਦੇ ਨੇ, ਮਹਾਰਾਜ ਕਹਿੰਦੇ ਉਹ ਵਿਛੜੇ ਹੋਏ ਨੇ। ਵਿਛੁੜਿਆ ਕਾ ਕਿਆ ਵਿਛੜੇ, ਜਿਨ੍ਹਾਂ ਦੂਜੇ ਭਾਏ ਪਿਆਰ, ਜਿਨ੍ਹਾਂ ਦਾ ਪਰਮਾਤਮਾ ਤੋਂ ਬਿਨਾਂ ਦਵੈਤ ਭਾਵ ਵਿਚ ਖਿੱਚ ਹੈ। ਮਹਾਰਾਜ ਕਹਿੰਦੇ ਜਿਹੜੇ ਰੱਬ ਤੋਂ ਵਿਛੜੇ ਨੇ ਉਹਨਾਂ ਦੇ ਵਿਛੋੜੇ ਦੀ ਕੀ ਗੱਲ ਕਰਦੇ, ਉਹ ਤਾਂ ਧੁਰ ਦਰਗਾਹ ਤੋਂ ਹੀ ਭੁੱਲੇ ਹੋਏ ਨੇ। ਅੱਗੇ ਸਤਿਗੁਰੂ ਬਚਨ ਕਰ ਰਹੇ ਆ, ਮਨਮੁਖ ਸੇਤੀ ਦੋਸਤੀ, ਮਨਮੁਖ ਬੰਦੇ ਦੀ ਮਿੱਤਰਤਾ ਜਿਹੜੀ ਦੋਸਤੀ ਹੈ, ਥੋੜੜਿਆ ਦਿਨ ਚਾਰ, ਇਹ ਚਾਰ ਕ ਦਿਨ ਦੀ ਖੇਡ ਹੈ, ਥੋੜੇ ਦਿਨਾਂ ਦੀ ਮਿੱਤਰਤਾ ਹੈ। ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇ ਮਨਮੁਖ ਬੰਦੇ ਦੀ, ਜਿਹਨੂੰ ਗੁਰੂ ਤੇ ਭਰੋਸਾ ਨਹੀਂ, ਗੁਰੂ ਤੇ ਪ੍ਰਤੀਤ ਨਹੀਂ, ਮੁਹੱਬਤ ਨਹੀਂ, ਇਸ ਦੀ ਮਿੱਤਰਤਾ ਟੁੱਟਦਿਆਂ ਵਿਲਮ ਨਾ ਹੋਵੇ, ਦੇਰੀ ਨਹੀਂ ਹੁੰਦੀ, ਬੜੀ ਛੇਤੀ ਟੁੱਟ ਜਾਂਦੀ। ਇਤ ਦੋਸਤੀ ਚੱਲਣ ਵਿਕਾਰ, ਇਸ ਮਿੱਤਰਤਾ ਦੇ ਵਿੱਚੋਂ ਵੀ ਵਿਕਾਰ ਜਨਮ ਲੈਂਦੇ ਆ, ਵਿਕਾਰ ਹੀ ਚੱਲਦੇ ਆ। ਹਾਂ ਗੁਰਮੁਖੋ, ਬਾਬਾ ਜੀ ਨੇ ਬਾਣੀ ਚ ਕਿਹਾ, ਮਨਮੁਖਾਂ ਤੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ, ਜਿੱਚਰ ਪਹਿਨਣ ਖਾਵਣੇ, ਤਿੱਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵੇ, ਤਿਤ ਦਿਨ ਬੋਲਣ ਗੰਧ। ਸਤਿਗੁਰੂ ਸ਼ਬਦ ਕਹਿ ਰਿਹਾ, ਉਹਦੀ ਦੋਸਤੀ ਧਨ ਤੇ ਹੈ, ਪਦਾਰਥਾਂ ਤੇ ਹੈ, ਸਵਾਰਥ ਤੇ ਹੈ। ਜਿਤ ਦਿਨ ਉਹਦਾ ਤੁਸੀਂ ਸਵਾਰਥ ਨਾ ਪੂਰਾ ਕੀਤਾ, ਮੂੰਹ ਉਹੀ ਹੈ ਜਿਹੜਾ ਕਹਿੰਦਾ ਇਹਦੇ ਵਰਗਾ ਕੋਈ ਨੀ, ਬਹੁਤ ਅੱਛਾ, ਬਹੁਤ ਚੰਗਾ, ਇਹ ਰਿਸ਼ਤੇਦਾਰ ਮੇਰਾ ਬੜਾ ਪਿਆਰਾ। ਪਿਆਰੋ ਜਿੱਦਣ ਪਿਛਾਂ ਹੱਥ ਕੇ ਚਲੋ, ਉਹੀ ਲੋਕ ਸੱਚੀ ਮੁੱਚੀ ਖੂਨ ਦੇ ਰਿਸ਼ਤੇ ਵੀ ਰੱਜ ਕੇ ਬਦਨਾਮੀ ਕਰਦੇ ਹੁੰਦੇ ਆ। ਮਹਾਰਾਜ ਕਹਿੰਦੇ ਕੀ ਕਰੇਗਾ, ਰੱਬ ਵੱਲੋਂ ਹੀ ਫਟਕਾਰੇ ਹੋਏ ਆ, ਇਹ ਵਿਛੜੇ ਨੇ ਇਹਨਾਂ ਦੀ ਦੋਸਤੀ। ਯਾਦ ਰੱਖੋ ਜਿਹੜੀ ਗੁਰਮੁਖ ਦੀ ਮਿੱਤਰਤਾ ਹੈ ਨਾ, ਇੱਕ ਵਿਦਵਾਨ ਕਹਿੰਦਾ ਰੇਸ਼ਮ ਦਾ ਧਾਗਾ ਲੈ ਲਓ, ਰੇਸ਼ਮ ਦਾ ਲੱਛਾ, ਇਹ ਲੱਛਾ ਕਹਿੰਦੇ ਸਨ ਆਪਣੇ ਉੱਨ ਦਾ ਜਿਹੜਾ ਪਿੰਨਾ ਜਿਹਾ ਬਣਾਉਂਦੇ ਸਨ, ਲੱਛਾ ਵੀ ਕਹਿੰਦੇ ਸਨ। ਕਹਿੰਦੇ ਰੇਸ਼ਮ ਦਾ ਲੱਛਾ ਲੈ ਲਓ, ਰੇਸ਼ਮ ਦੇ ਧਾਗੇ ਲੈ ਲਓ, ਤੇ ਉਹਨੂੰ ਤੁਸੀਂ ਯਤਨ ਕਰੋ ਨਾ ਵੀ ਜਿਹੜਾ ਉਲਝਿਆ ਹੈ, ਮੈਂ ਇਹਦੀ ਇੱਕ ਇੱਕ ਤੰਦ ਵੱਖਰੀ ਕਰਨੀ। ਰੇਸ਼ਮ ਦਾ ਧਾਗਾ ਕਦੀ ਵੀ ਸੁਲਝੇਗਾ ਨਹੀਂ, ਜਿੰਨਾ ਯਤਨ ਕਰੋਗੇ ਹੋਰ ਉਲਝਦਾ ਜਾਏਗਾ, ਹੋਰ ਇੱਕ ਦੂਜੇ ਦੇ ਧਾਗਾ ਧਾਗੇ ਚ ਵਸੇਗਾ। ਕਹਿਣ ਲੱਗੇ ਸੱਜਣ ਦੀ ਮਿੱਤਰਤਾ ਇਸ ਤਰ੍ਹਾਂ ਜਿਵੇਂ ਰੇਸ਼ਮ ਦੇ ਧਾਗੇ ਆ, ਜੇ ਕੋਈ ਆ ਵੀ ਦੂਰ ਕਰਨਾ ਉਹ ਸਗੇ ਹੋਰ ਨੇੜਤਾ ਬਣਦੀ ਏ। ਕਹਿਣ ਲੱਗੇ ਦੁਰਜਨ ਬੰਦੇ ਦੀ ਮਿੱਤਰਤਾ ਇਸ ਤਰ੍ਹਾਂ ਜਿਵੇਂ ਛਿੱਜਾ ਹੋਇਆ ਕੱਪੜਾ, ਜੇ ਸੂਈ ਧਾਗਾ ਲੈ ਕੇ ਸੀਣਾ ਚਾਹੋ ਕੱਪੜਾ ਉੱਥੋਂ ਹੀ ਪਾਟਣ ਲੱਗ ਪੈਂਦਾ। ਕਈ ਵਾਰੀ ਤੁਸੀਂ ਦੇਖਦੇ ਹੋ ਛਿੱਜਾ ਹੋਇਆ, ਉਹ ਸ਼ਬਦ ਬੜੇ ਪਿਆਰੇ ਉਹਨਾਂ ਕਹਿ। ਕਹਿਣ ਲੱਗੇ ਦੁਰਜਨ ਪ੍ਰੀਤ, ਜਿਹੜੀ ਦੁਰਜਨ ਦੀ ਪ੍ਰੀਤ ਹੈ, ਜਰਨ ਬਸਤ ਜਤਨ ਕਰਤ ਫਟ ਜਾਤ, ਸੁਗੜਨ ਪ੍ਰੀਤ ਰੇਸ਼ਮ ਲਸ਼, ਸੁਲਝਾਵਤ ਉਲਝਾਤ। ਜਿੰਨਾ ਸੁਲਝਾਓਗੇ ਹੋਰ ਨੇੜੇ ਨੇੜੇ ਹੋ ਜਾਏਗਾ। ਮਹਾਰਾਜ ਕਹਿੰਦੇ ਨੇ ਪਿਆਰਿਓ, ਉਹ ਮਨਮੁਖਾਂ ਦੀ ਦੋਸਤੀ ਕਾਹਦੀ ਜੀ? ਹਜ਼ੂਰ ਨੇ ਕਿਹਾ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ। ਯਾਦ ਰੱਖਿਓ ਇੱਥੇ ਤਿੰਨ ਚਾਰ ਉਹਦੇ ਔਗ ਦੱਸਿਆ। ਇੱਕ ਤਾਂ ਉਹਨੂੰ ਪ੍ਰਤੀਤ ਕੋਈ ਨਹੀਂ ਕਾਹਦੀ ਦੋਸਤੀ, ਦੂਜਾ ਉਹਦੇ ਸ਼ਬਦ ਦੀ ਵਿਚਾਰ ਕੋਈ ਨਹੀਂ, ਤੀਸਰਾ ਉਹਦੇ ਅੰਦਰ ਸੱਚੇ ਰੱਬ ਦਾ ਭੈ ਹੈ ਹੀ ਨਹੀਂ ਕਿ ਮੈਂ ਵੀ ਕੱਲ ਨੂੰ ਮਰ ਕੇ ਲੇਖਾ ਦੇਣਾ ਹੈ। ਜੋ ਆਇਆ ਉਹ ਬੋਲ ਰਿਹਾ ਹੈ, ਜੋ ਜ਼ਬਾਨ ਵਿੱਚ ਆਉਂਦਾ ਕਹਿ ਰਿਹਾ ਹੈ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਆ, ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ, ਨਾਮ ਨਾ ਕਰੇ ਪਿਆਰ, ਨਾਮ ਨੂੰ ਉਹ ਮੁਹੱਬਤ ਨਹੀਂ ਕਰਦੇ। ਅੱਗੇ ਗੁਰੂ ਜੀ ਕਹਿੰਦੇ ਨਾਨਕ ਤਿੰਨ ਸਿਉਂ ਕਿਆ ਕੀਚੈ ਦੋਸਤੀ, ਫਿਰ ਬੇਨਤੀ ਉਹਨਾਂ ਨਾਲ ਕਾਹਦੀ ਮਿੱਤਰਤਾ ਜੀ, ਕਾਹਦੀ ਦੋਸਤੀ? ਜੇ ਆਪ ਭੁਲਾਏ ਕਰਤਾਰ, ਜਿਨ੍ਹਾਂ ਨੂੰ ਕਰਤਾਰ ਨੇ ਰੱਬ ਨੇ ਆਪ ਹੀ ਭੁਲਾ ਦਿੱਤਾ, ਗੁਰਮੁਖੋ ਉਹਨਾਂ ਦੀ ਮਿੱਤਰਤਾ ਕਾਹਦੀ ਹੈ? ਇਹ ਹੈ ਪਹਿਲੇ ਸਲੋਕ ਦੀ ਸੰਪੂਰਨਤਾ। ਮੈਂ ਫਿਰ ਸੰਖੇਪ ਜਾ ਕਹਿ ਦਿਆਂ, ਇਹਦੇ ਵਿੱਚ ਇੱਕ ਗੁਰਮੁਖ ਦੋਸਤੀ ਹੈ, ਇੱਕ ਮਨਮੁਖ ਦੀ ਦੋਸਤੀ ਹੈ। ਸਤਿਗੁਰੂ ਕਹਿੰਦੇ ਨੇ ਜਿਹੜੇ ਬੰਦਗੀ ਵਾਲੇ ਆ, ਸੱਜਣ ਸੱਜਣ ਨੂੰ ਮਿਲਦਾ, ਉਥੇ ਗੁਰੂ ਯਾਦ ਆਉਂਦਾ ਹੈ। ਉਂਜ ਵੈਸੇ ਗੁਰੂ ਅਮਰਦਾਸ ਜੀ ਦਾ ਇੱਕ ਨਾ ਵਾਰਤਕ ਸ਼ਬਦ ਹੈ, ਇਹ ਵਾਰਤਕ ਜਿਹਨੂੰ ਆਪਾਂ ਪੋਇਟਰੀ ਨਹੀਂ, ਸ਼ਬਾਣੀ ਨਹੀਂ, ਤੇ ਇੱਕ ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਪਿੱਛੇ ਲਿਖਿਆ। ਉਹ ਕਹਿੰਦੇ ਜਦੋਂ ਸਿੱਖ ਸਿੱਖ ਨੂੰ ਮਿਲੇ ਤੇ ਕੀ ਕਰੇ, ਉਹਨਾਂ ਸ਼ਬਦ ਵਰਤਿਆ, ਅੰਨ ਭੁੱਖ ਲੱਗੀ ਜੀਵਣਾ, ਭਰੇ ਤੇ ਭਰਨਾ ਨਾਹੀ। ਬੜੀਆਂ ਸੋਹਣੀਆਂ ਉਹ, ਮੈਂ ਸਿਰਫ ਤਿੰਨ ਚਾਰ ਗੱਲਾਂ ਲਈਆਂ ਉਹ ਚੋਂ। ਸਿੱਖ ਰੋਟੀ ਉਦੋਂ ਖਾਏ ਜਦੋਂ ਭੁੱਖ ਲੱਗੇ, ਭੁੱਖ ਨਹੀਂ ਤੇ ਜੀਭ ਦੀ ਲਾਲਸਾ ਲਈ ਕਦੀ ਵੀ ਖਾਏ ਨਾ। ਕਈ ਵਾਰੀ ਬੰਦੇ ਰੱਜੇ ਹੁੰਦੇ ਆ ਗਲੇ ਤੱਕ ਤੇ ਚੀਜ਼ ਵੇਖ ਕੇ ਅੱਖਾਂ ਤੇ ਜੀਭ ਨਹੀਂ ਰੱਜਦੀ। ਅੰਨ ਭੁੱਖ ਲੱਗੀ ਜੀਵਣਾ, ਭਰੇ ਤੇ ਭਰਨਾ ਨਾਹੀਂ। ਜੇ ਭਰਿਆ ਪਿਆ ਤੇ ਢਿੱਡ ਹੋਰ ਨਹੀਂ ਭਰਨਾ। ਅੰਨ ਭੁੱਖ ਲੱਗੀ ਜੀਵਣਾ, ਭਰੇ ਤੇ ਭਰਨਾ ਨਾਹੀਂ। ਸੌਣਾ ਤਾਂ ਜੇ ਨੀਂਦ ਆਏ, ਬਹੁਤਾ ਸੌਣਾ ਗਾਫਲਤਾ ਹੀ ਹੈ। ਕਈ ਵਾਰੀ ਬੰਦਿਆਂ ਨੂੰ ਨੀਂਦਰ ਨਹੀਂ ਆਉਂਦੀ, ਜਿਹਨੇ ਜੀ ਮੈਂ ਲੰਮਾ ਪੈ ਜਾਂਦਾ, ਸਾਰਾ ਦਿਨ ਹੀ ਪੈ ਰਹਿੰਦੇ। ਬਹੁਤਾ ਸੌਣਾ ਗਾਫਲਤਾ ਹੀ ਹੈ। ਅੱਗੇ ਕਹਿੰਦੇ ਨੇ ਅਕੇ ਨਾਮ ਜਪਣਾ, ਸਿੱਖ ਸਿੱਖ ਨੂੰ ਮਿਲੇ ਤੇ ਨਾਮ ਜਪੇ। ਅਕੇ ਸ਼ਬਦ ਗਾਵਣਾ, ਗੁਰਬਾਣੀ ਗਾਉਣੀ। ਅਕੇ ਗੁਰੂ ਕੀਆਂ ਗੱਲਾਂ ਕਰਨੀਆਂ। ਗੁਰਮੁਖੋ, ਮਿਲਦਿਆਂ ਵੀ ਜਦੋਂ ਗੁਰੂ ਦੀ ਗੱਲ ਕਰਾਂਗੇ, ਗੁਰੂ ਦੇ ਸ਼ਬਦ ਦੀ ਬਾਤ ਕਰਾਂਗੇ, ਸਤਿਗੁਰੂ ਦੀ ਗੱਲ ਕਰਾਂਗੇ, ਉਹਦੇ ਨਾਲ ਚਾਅ ਮਿਲਦਾ ਹੈ। ਕਈ ਵਾਰੀ ਦੇਖੋ ਆਪਸ ਚ ਬੈਠੇ ਹੋਏ ਜਦੋਂ ਸ਼ਬਦ ਦੀ, ਗੁਰਬਾਣੀ ਦੀ ਗੱਲ ਕਰੀਏ, ਭਾਵੇਂ ਉਹ ਗੱਲਾਂ ਬਾਹਰ ਮੁਖੀ ਨੇ, ਗੁਰੂ ਐਸਾ, ਗੁਰੂ ਐਸਾ, ਤੁਸੀਂ ਉੱਠਦਿਆਂ ਮਹਿਸੂਸ ਕਰੋਗੇ ਅੰਦਰ ਨੂੰ ਠੰਡ ਪੈਣ ਲੱਗ ਪਈ ਏ, ਤੇ ਬਾਹਰ ਨਿਕਲ ਕੇ ਦਿਲ ਕਰਦਾ ਕਿ ਜਪਜੀ ਸਾਹਿਬ ਦਾ ਪਾਠ ਹੀ ਕਿਉਂ ਨਾ ਕਰ ਲਈ, ਕਿਉਂਕਿ ਉਹ ਉਹਦੇ ਵਿੱਚ ਸਕੂਨ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਭਾਈ ਸੱਜਣੋ ਕਿ ਉਹ ਬੰਦਿਆਂ ਦੀ ਕਾਹਦੀ ਦੋਸਤੀ ਜਿਹਨਾਂ ਵਿੱਚ ਸ਼ਬਦ ਦਾ ਪਿਆਰ ਨਹੀਂ, ਗੁਰੂ ਦੀ ਪ੍ਰਤੀਤ ਨਹੀਂ, ਮੁਹੱਬਤ ਨਹੀਂ। ਹੁਣ ਅੱਗੇ ਸਤਿਗੁਰੂ ਕਹਿੰਦੇ ਨੇ, ਮਹੱਲਾ ਤੀਜਾ, ਦੂਜਾ ਸਲੋਕ ਹੈ ਇੱਕ। ਇੱਥੇ ਮੈਂ ਖਿਮਾ ਕਰਿਓ, ਜਿੱਥੇ ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਸਿਹਾਰੀ ਆਏ ਨਾ ਜੀ, ਇੱਕ ਦਾ ਅਰਥ ਇੱਕ ਵਚਨ ਨਹੀਂ ਕਰਨਾ, ਇਹ ਬਹੁ ਵਚਨ ਹੈ, ਕਈ। ਇੱਕ ਸਦਾ ਇੱਕ ਤੈ ਰੰਗ ਰਹੇ, ਇਹ ਬਹੁ ਵਚਨ ਰਹੇ। ਕਈ ਸੱਜਣ ਐਸੇ ਨੇ ਜਿਹੜੇ ਸਦਾ ਇੱਕ ਰੱਬ ਦੇ ਰੰਗ ਵਿੱਚ ਹੀ ਰਤੇ ਰਹਿੰਦੇ ਆ, ਅੱਠੇ ਪੈਰ ਉਹ ਸਿਮਰਨ ਚ ਨੇ। ਇੱਕ ਸਦਾ ਇੱਕ ਤੈ ਰੰਗ ਰਹੇ, ਤਿੰਨ ਕੈ ਹੋ ਸਦ ਬਲਿਹਾਰੇ ਜਾਉਂ। ਇੱਥੇ ਫਿਰ ਬਹੁ ਵਚਨ ਆ ਗਿਆ, ਤਿੰਨ ਕੇ ਉਹਨਾਂ ਦੇ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ, ਬਲਿਹਾਰ ਜਾਂਦਾ, ਤਨ ਮਨ ਧਨ ਅਰਪੀ। ਮਹਾਰਾਜ ਕਹਿੰਦੇ ਨੇ ਤਨ ਮਨ ਧਨ ਅਰਪੀ ਤਿੰਨ ਕੋ। ਵਾਹਿਗੁਰੂ, ਜਿਹੜੇ ਸਦਾ ਰੰਗ ਚ ਰਤੇ ਨੇ, ਆਪਣਾ ਤਨ, ਆਪਣਾ ਮਨ, ਆਪਣਾ ਧਨ, ਮੈਂ ਸਭ ਕੁਝ ਉਹਨਾਂ ਅੱਗੇ ਅਰਪਦੇ ਆ, ਮੈਂ ਭੇਟ ਕਰਦੇ ਆ, ਨਿਵ ਨਿਵ ਲਾਗੋ ਪਾਏ, ਮੈਂ ਝੁੱਕ ਝੁੱਕ ਕੇ। ਇੱਥੇ ਪਾਏ ਅਰਥ ਸ਼ਬਦ ਪਾਏ ਪਾਪ ਚਰਨ ਪੈਰ, ਮੈਂ ਝੁੱਕ ਝੁੱਕ ਕੇ ਉਹਨਾਂ ਦੇ ਪੈਰਾਂ ਚ ਮੱਥਾ ਟੇਕਾਂ ਜਿਹੜੇ ਸਦਾ ਇੱਕੋ ਰੰਗ ਵਿਚ ਰਤੇ ਹੁੰਦੇ ਆ। ਇਹ ਕੋਈ ਸ਼ੱਕ ਨਹੀਂ, ਇਹ ਕਹਿਣਾ ਨਹੀਂ ਪੈਂਦਾ, ਸੱਚ ਅੰਦਰ ਝੁਕਣ ਲੱਗ ਪੈਂਦਾ ਹੈ। ਪਰ ਕਈ ਵਾਰੀ ਇਹਨਾਂ ਤੁਕਾਂ ਦੇ ਪਖੰਡੀ ਲੋਕ ਨਜਾਇਜ਼ ਫਾਇਦਾ ਵੀ ਉਠਾ ਜਾਂਦੇ ਬਹੁਤ ਜ਼ਿਆਦਾ। ਮੈਂ ਤਾਂ ਕਹਿ ਰਿਹਾ, ਮੈਂ ਨਿੰਦਿਆ ਵਾਲੇ ਪਾਸੇ ਨਹੀਂ ਤੁਹਾਡੀ ਸੂਰਤ ਲਿਜਾਣੀ ਚਾਹੁੰਦਾ। ਉਹ ਕਈ ਵਾਰੀ ਪ੍ਰਪੰਚੀ ਲੋਕ ਕੀ ਕਰਦੇ ਆ, ਉਹ ਇਥੋਂ ਤੱਕ ਜਗਿਆਸੂ ਨੂੰ ਲੁੱਟਣ ਲਈ ਵੀ ਤੈਨੂੰ ਭਰੋਸਾ ਨਹੀਂ, ਤੈਨੂੰ ਬਲਾਇੰਡ ਫੇਥ ਨਹੀਂ। ਬਾਣੀ ਵੀ ਕਹਿੰਦੀ ਏ ਤੂੰ ਤਨ ਵੀ ਅਰਪ ਦੇ, ਧਨ ਵੀ ਅਰਪ ਦੇ, ਮਨ ਵੀ ਅਰਪ ਦੇ। ਯਾਦ ਰੱਖਿਓ, ਉਹ ਤਨ ਧਨ ਦੇ ਤੇ ਮਨ ਦੇ ਥੱਲੇ ਵਿਚਾਰ ਕਰਦੇ ਹੁੰਦੇ ਆ, ਤੇ ਇਸ ਤੋਂ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਆਪਣਾ ਤਨ ਮਨ ਧਨ ਸਭ ਕੁਝ ਅਰਪ ਦਿੱਤਾ। ਤਿੰਨ ਨਿਵ ਨਿਉ, ਤਿੰਨ ਕੋ ਨਿਵ ਨਿਉ ਲਾਗੂ ਪਾਏ, ਮੈਂ ਉਹਨਾਂ ਨੂੰ ਝੁੱਕ ਕੇ। ਕਿਉਂਕਿ ਗੁਰਮੁਖੋ, ਜਿੰਨੇ ਵੀ ਅਸੀਂ ਬਾਹਰ ਮੁਖੀ ਇਹ ਕਰਨੇ ਆ ਨਾ ਜੀ, ਗੁਰੂ ਕੋਲ ਮੁਦਰਾ ਜਾਂ ਸਰੀਰ ਦੇ ਐਕਸ਼ਨ ਕਹਿੰਦੇ, ਜਾਂ ਸਰੀਰ ਜਿਵੇਂ ਵੀ ਅਸੀਂ ਗੁਰੂ ਕੋਲ ਕਰਨੇ ਆ ਨਾ, ਹੱਥ ਜੋੜਨੇ ਆ, ਮੱਥਾ ਟੇਕਨੇ ਆ, ਪ੍ਰਕਰਮਾ ਕਰਨੇ ਆ, ਇਹ ਹਰ ਬਾਹਰ ਮੁਖੀ ਚਿੰਨ ਦਾ ਅੰਤਰੀਵ ਅਰਥ ਹੈ। ਇਹ ਸਿਰਫ ਕੇਵਲ ਨਹੀਂ, ਜਦੋਂ ਅੰਤਰੀਵ ਅਰਥ ਗਵਾਚ ਜਾਏ ਤੇ ਬਾਹਰ ਦੀ ਚੀਜ਼ ਨੂੰ ਵੀ ਗੁਰੂ ਖੰਡਨ ਕਰ ਦਿੰਦਾ। ਸੁਣਿਓ ਇਸ ਬੇਨਤੀ ਨੂੰ, ਅਸੀਂ ਆਏ ਮੱਥਾ ਟੇਕਿਆ, ਮੈਂ ਵੀ ਟੇਕਿਆ, ਤੁਸੀਂ ਵੀ ਟੇਕਿਆ, ਹੱਥ ਜੋੜੇ। ਇਸ ਢਾਂਚੇ ਨੇ, ਇਸ ਮੱਥੇ ਨੇ ਇੱਕ ਦਿਨ ਅੱਗ ਚ ਸੜ ਜਾਣਾ, ਬਿਨਸਨਹਾਰ ਹੈ। ਪਰ ਕਿਉਂ ਟੇਕਨੇ ਮੱਥਾ? ਇਸ ਮੱਥੇ ਦੇ ਥੱਲੇ ਅੰਦਰ ਦਾ ਕੋਈ ਅਰਥ ਹੈ, ਕਿਉਂਕਿ ਮੱਥਾ ਹੰਕਾਰ ਦਾ ਸਿਰ, ਹੰਕਾਰ ਦਾ ਸੂਚਕ ਹੈ। ਗੁਰਬਾਣੀ ਚ ਕਹਿਣ ਲੱਗੇ, ਆਪਣੇ ਹੰਕਾਰ ਨੂੰ ਗੁਰੂ ਦੇ ਚਰਨਾਂ ਵਿਚ ਰੱਖ ਦੇ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮਨ ਲੈ ਸ਼ਬਦ ਰੱਖੇ ਉਰਤਾਰ। ਮੱਥਾ ਟੇਕਣ ਦਾ ਮਤਲਬ ਮੇਰਾ ਖਿਆਲ ਉਦੋਂ ਭਾਵ ਹੀ ਇਹ ਬਣਾਉਣਾ ਚਾਹੀਦਾ। ਫਿਰ ਸੱਚੇ ਪਾਤਸ਼ਾਹ ਮੈਂ ਇੱਕ ਦਿਨ ਕਿਹਾ ਸੀ ਗੁਰਬਾਣੀ ਚ ਨਾ ਜੀ, ਦੇਖੋ ਕਈ ਸੱਜਣ ਦੇਖਿਆ ਮੱਥਾ ਟੇਕਦੇ ਆ ਤੇ ਫਿਰ ਬੈਕ ਚੱਲਦੇ ਆ ਪਿੱਛੇ, ਉਹਨਾਂ ਦੇ ਮਨ ਚ ਇਹ ਹੁੰਦਾ ਵੀ ਗੁਰੂ ਜੀ ਵੱਲ ਪਿੱਠ ਹੋ ਜਾਣੀ ਤੇ ਮਹਾਰਾਜ ਇਹ ਬੇਅਦਬੀ ਹੋ ਜਾਏਗੀ। ਨਹੀਂ ਪਿਆਰਿਓ, ਇਸ ਤਰ੍ਹਾਂ ਨਾ ਸੋਚੋ। ਪਾਠ ਕਰਦੇ ਇੱਕ ਦਿਨ ਆਇਆ, ਮਹਾਰਾਜ ਤੁਸੀਂ ਤੇ ਸਮਾਧੀ ਦਿੰਦੇ ਪਏ। ਜਦੋਂ ਗੁਰੂ ਜੀ ਕੋਲ ਆਉਣਾ ਹੈ ਮੱਥਾ ਟੇਕਦਿਆਂ ਇਹ ਭਾਵ ਬਣਾਈਏ ਕਿ ਸਤਿਗੁਰੂ ਮੇਰੇ ਸਿਰ ਤੇ ਹੱਥ ਰੱਖ ਕੇ ਅਸੀਸ ਦਿੰਦੇ ਆ, ਜਦੋਂ ਬਹਿਕ ਜਾਂਦੇ ਆ ਪਿੱਠ ਹੋ ਜਾਏ ਗੁਰੂ ਵੱਲ, ਉਦੋਂ ਇਹ ਭਾਵਨਾ ਬਣਾਈਏ ਗੁਰੂ ਮੇਰੀ ਕੰਡ ਤੇ ਥਾਪੜਾ ਪਿਆ ਦਿੰਦਾ। ਆਪਣੇ ਆਪ ਅੰਦਰ ਦੋਵੇਂ ਸ਼ਬਦ ਹੁੰਦੇ ਆ। ਕੱਲ ਸ਼ਾਇਦ ਭਾਈ ਸਾਹਿਬ ਪੜ੍ਹ ਰਹੇ ਸਨ ਕਿ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰਹਾਥ ਧਰਿਓ ਮੇਰਾ ਮਾਥਾ, ਸਿਰ ਤੇ ਵੀ ਹੱਥ ਰੱਖਦਾ ਤੇ ਦੂਜੇ ਪਾਸੇ ਗੁਰਥਾਪੀ ਦਿੱਤੀ ਕੰਡ ਜੀ, ਉਹ ਜੇ ਕੰਡ ਹੋ ਜਾਏ ਉਹਦੇ ਤੇ ਵੀ ਥਾਪੜਾ ਦਿੰਦਾ। ਜੇ ਮੱਥਾ ਟੇਕਣਿਆ ਤਾਂ ਮਤਲਬ ਇਹ ਵੇ ਕਿ ਆਪਣੀ ਮਤ ਨੂੰ, ਆਪਣੀ ਅਕਲ ਨੂੰ, ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰ ਦਿੱਤਾ। ਫਿਰ ਅਸੀਂ ਪਰਿਕਰਮਾ ਕਰਨੇ ਹੱਥ ਜੋੜ ਕੇ। ਇਸ ਹੱਥ ਜੋੜਨ ਦਾ ਅੰਤਰੀਵ ਅਰਥ ਕੀ ਹੈ? ਕਿਉਂਕਿ ਹਿੰਦੂਇਜ਼ਮ ਵਿੱਚ ਵੀ ਹਿੰਦੂ ਵੀਰ ਵੀ ਹੱਥ ਜੋੜਦੇ ਆ, ਨਮਸਤੇ, ਮੁਸਲਮਾਨ ਵੀਰ ਹੱਥ ਫੈਲਾਉਂਦੇ ਆ, ਦੁਆ ਕਰਦੇ ਆ। ਹੁਣ ਸਾਡੇ ਨਿਆਣੇ ਉੱਥੇ ਜੀ ਜਿਹੜੇ ਆਮ ਤੌਰ ਤੇ ਸ਼ਹਿਰਾਂ ਚ ਪੜ੍ਹਦੇ ਆ ਜਾਂ ਕਾਨਵੈਂਟ ਸਕੂਲਾਂ ਚ, ਉਹ ਕਿਤਾਬ ਜਿਹੜੇ ਡਿੱਗ ਪਏ ਨਾ, ਇੱਕੋਦਮ ਅੰਜ ਅੰਜ ਕਰਨ ਲੱਗ ਪੈਂਦੇ। ਹਾਂਜੀ, ਇਹ ਕਿਉਂ ਕਰਦੇ ਆ? ਇਸ ਤਰ੍ਹਾਂ ਤਿੰਨ ਥਾਂ ਕਰਦੇ ਆ, ਅੰਜ ਅੰਜ ਤੇ ਅੰਜ। ਉਹਨਾਂ ਨੂੰ ਸਮਝਾਇਆ ਜਾਂਦਾ ਵੀ ਇਸ ਤਰ੍ਹਾਂ ਕ੍ਰਾਸ ਬਣਦਾ ਹੈ। ਉਹ ਈਸਾ ਨੂੰ ਯਾਦ ਪਿਆ ਕਰਦੇ ਆ, ਅੰਤਰੀਵ ਮਤਲਬ ਇਹ ਹੁੰਦਾ ਪਿਆ। ਇਸ ਤਰ੍ਹਾਂ ਬਣਾਤਾ ਕ੍ਰਾਸ। ਟਾਈ ਵਾਲਾ ਭਜਨ ਸਿੰਘ ਜੋਗੀ, ਉਹਨਾਂ ਨੂੰ ਕਦੀ ਸੁਣਿਆ? ਉਹ ਟਾਈ ਦੇ ਬੜੇ ਬਰਖਲਾਫ ਬੋਲਦੇ ਸਨ। ਮੈਂ ਇਹ ਨਹੀਂ ਕਿ ਤੁਹਾਨੂੰ ਪਿਛਾ ਕੋਈ ਅਗਿਆਨਤਾ ਵੱਲ ਧੱਸ ਰਿਹਾ ਵਾਂ ਕਿ ਇਹਨਾਂ ਚਿੰਨਾਂ ਦੇ ਕੋਈ ਅੰਤਰੀਵ ਅਰਥ ਨੇ। ਹੁਣ ਜਦੋਂ ਅਸੀਂ ਖੱਤ ਜੋੜਿਆ, ਗੁਰਮੁਖੋ ਮੁੱਠੀ ਬੰਦ ਵਿਚ ਪਤਾ ਨਹੀਂ ਬੰਦੇ ਦੇ ਕੀ ਹੈ, ਜਦੋਂ ਖੱਤ ਦੋਨੋਂ ਜੁੜ ਜਾਣ ਉਦੋਂ ਸਪਸ਼ਟ ਹੋ ਜਾਂਦਾ ਸਮਰਪਿਤ ਹੋ ਗਿਆ, ਇਹਦੇ ਪੱਲੇ ਕੁਛ ਵੀ ਨਹੀਂ। ਜਦੋਂ ਗੁਰੂ ਕੋਲ ਹੱਥ ਜੋੜੇ ਜਾਣ ਇਹਦਾ ਮਤਲਬ ਮੈਂ ਗੁਨਾਹਗਾਰ ਹਾਂ, ਮੈਨੂੰ ਬਖਸ਼ ਲੈਣ ਤੇ। ਪਰਕਰਮਾ ਕਿਉਂ ਕਰਨੇ? ਤੁਰਨੇ ਕਿਉਂ? ਇਹਦਾ ਵੀ ਅੰਤਰੀ ਵਰਥ ਹੈ। ਦੁਨੀਆਂ ਦੀ ਕੋਈ ਚੀਜ਼ ਐਸੀ ਨਹੀਂ ਜਿਹਦਾ ਸਬੰਧ ਅੰਦਰ ਨਾਲ ਨਾ ਹੋਵੇ। ਮੈਂ ਕਿਹਾ ਜੀ ਆਹ ਗੁਰਮੁਖੀ ਹੈ ਨਾ, ਜੇ ਤੁਸੀਂ ਇਹ ਚਾਹੇ ਅੰਗਰੇਜ਼ੀ ਪੜ੍ਹਦੇ ਹੋ ਚਾਹੇ ਪਰਸ਼ੀਅਨ ਪੜ੍ਹਦੇ ਹੋ, ਕੋਈ ਵੀ ਭਾਸ਼ਾ ਦਾ ਇਹ ਜਿਹੜੀ ਲਿਪੀ ਹੈ, ਲਿਪੀ ਤਾਂ ਚਿੰਨ੍ਹ ਹੈ। ਜੇ ਊੜਾ ਜਿੱਥੇ ਹੈ, ਜੇ ਇੱਥੇ ਸੱਸਾ ਲਿਖਿਆ ਹੁੰਦਾ ਤੇ ਕਹਿੰਦੇ ਊੜਾ ਬੋਲਣਾ, ਆਪਾਂ ਸੱਸਾ ਥੋੜਾ ਕਹਿਣਾ ਸੀ। ਇਹ ਚਿੰਨ੍ਹ ਜਿੰਨੇ ਨੇ ਨਿਰਧਾਰਤ ਇਨਸਾਨ ਨੇ ਕੀਤੇ ਨੇ, ਜੋ ਧੁਨੀਆਂ ਅੰਦਰੋਂ ਨਿਕਲਦੀਆਂ, ਜੋ ਸਾਊਂਡ ਆਵਾਜ਼ ਸੀ ਉਹਦੇ ਚਿੰਨ੍ਹ ਬਣਾ ਦਿੱਤੇ। ਪਰ ਸੱਸਾ ਕੱਲਾ ਕਦੀ ਬੋਲਦਾ ਦੇਖਿਆ? ਸੱਸਾ ਤਾਂ ਹੈ ਕਿਉਂਕਿ ਸਾਡੇ ਅੰਦਰ ਨਾਲ ਸੰਬੰਧਿਤ ਹੈ। ਉਸ ਧੁਨੀ ਨੇ, ਅੰਦਰ ਦੀ ਧੁਨੀ ਨੇ ਬਾਹਰ ਦੇ ਅੱਖਰਾਂ ਨੂੰ ਸ਼ਕਲ ਦਿੱਤੀ ਜਾਂ ਉਹ ਅਸੀਂ ਸ਼ਬਦ ਬਣਾਏ, ਪਰ ਹੈ ਅੰਦਰ। ਗੁਰਮੁਖੋ ਜਦੋਂ ਕਵਿਤਾ ਜਨਮ ਲੈਂਦੀ ਉਹ ਤਾਂ ਅਦ੍ਰਿਸ਼ਟ ਖਿਆਲ ਹੀ ਹੁੰਦਾ ਤੇ ਖਿਆਲ ਅੱਖਰਾਂ ਦਾ ਰੂਪ ਧਾਰਨ ਕਰਕੇ ਕਵਿਤਾ ਬਣ ਜਾਂਦਾ ਹੈ। ਜਦੋਂ ਅਸੀਂ ਪਰਿਕਰਮਾ ਕਰਨੇ, ਮੈਂ ਆਪ ਜੀ ਨੂੰ ਕਿਹਾ ਸੀ ਇੱਕ ਵਾਰੀ ਕਥਾ ਕਰਦਿਆਂ ਕਿ ਇਹ ਰਿਪੀਟ ਮੈਂ ਤਾਂ ਕਰ ਦਿੰਦਾ ਹੁੰਦਾ ਸਾਲ ਡੇਢ ਬਾਅਦ ਆ ਕੇ ਵੀ ਮੇਰੇ ਵੀ ਯਾਦ ਰਹਿਣ। ਜਿਸ ਦਿਨ ਇਸ ਦੁਨੀਆਂ ਤੇ ਪਰਿਕਰਮਾ ਖਤਮ ਹੋ ਜਾਏਗੀ ਉਦਨ ਸੰਸਾਰ ਖਤਮ ਹੋ ਜਾਣਾ। ਸਾਡੇ ਧਰਮ ਨੇ ਕਿਹਾ ਪਰਿਕਰਮਾ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਤਿੰਨ ਵਾਰੀ ਪਰਿਕਰਮਾ ਕਰੇ ਸਿੱਖ ਸਵੇਰੇ। ਭਾਈ ਨੰਦ ਲਾਲ ਸਾਹਿਬ ਨੂੰ ਕਹਿੰਦੇ ਆ ਪ੍ਰਭਾਤ ਸਮੇਂ ਕਰਕੇ ਇਸ਼ਨਾਨ तीन प्रदक्षिणा करे सुजान। लावां च चार ने ते लावां च भी बच्चों नूं दसना चाहिए भी तुसी क्यों परिक्रमा कर लगे हो। संसार दा लफजी अर्थ दुनिया नहीं, याद रखियो, संसार दा अर्थ जगत नहीं, संसार दा लफजी अर्थ है जिहड़ा घूम रहा है, जिहड़ा परिक्रमा करे, जिन्हों आप जी अंग्रेजी विच यूनीवर्स कहिंदे हो। इहदा मतलब की है? एक दे दुआले घूम रहा है ना, परिक्रमा है। गुरमुखो, जे परिक्रमा ना हुंदी आ सूरज ना निकलदा, परिक्रमा ना हुंदी रात ना पैंदी, परिक्रमा ना हुंदी ते रुत्तां कदी ना बदलदियां। इथों तक के साडे शरीर विच जे खून की परिक्रमा रुक जाए तो बंदा भी मर जाता, चक्कर चलता पे ना। यह परिक्रमा जिहड़ी है इहदा मतलब है वे कि परमात्मा तू मेहर करी, सानू अपनी खिच विच रखी। मैं आप नूं फिर बेनती करा, इत्थे क्या भी मैं उस गुरसिख दे पैरी पैना, इहदा मतलब एक है मैं तन मन धन अर्पना वा, उहदे पैरी लगना वा, अपने आप नूं समर्पण करना वा। तिन मिलिया मन संतोखी है, क्यों जी? कहने उन्हां नूं मिल के ना अंदर नूं ठंड पै गई, ए जी बिल्कुल सबर संतोख जे आ गया, तृष्णा भुख सब जाए, अंदर दी तृष्णा अंदर दी भुख जिन्नी भी भुख सी सारी चली गई। नानक नाम रते सुखी है सदा, वो सज्जन पर करनो चावे, जेडे नाम च रते ने सदीव काल वास्ते सुखी ने। महाराज कहें सच्चे स्यों लिव लाए, उन्हां दी सच्चे प्रभु परमात्मा नाल अपनी लिव लगी। ए दो श्लोक धन गुरु अमरदास महाराज जी दे ने। हुण अगे है पौड़ी, पौड़ी धन गुरु रामदास जी दी है। हुण सतगुरु इस पौड़ी च तिस गुर को हों वारिया, गुरु दी सिफत कर दें, तिस गुर को हों वारिया, मैं उस गुरु तो वारिया दर ते कुर्बान जाना। किदे तो जी? जिन हर की हर कथा सुनाई, जिस सतगुरु ने मैनू खरी की खरी कथा सुनाई, जिसने मैनू परमात्मा दी कथा सुनाई, तिस गुर को सत बलिहार ने। कहिंदे मैं उस गुरु तो कुर्बान जावां जिन हर सेवा बणत बनाई। कहिंदे जिन्ने सेवा दी बिनत बणत बनाई, बिद बनाई, खरी दी सेवा करन दी बख्शिश कर दित्ती। चलो जिस किस दिन फिर हुक्मनामा इस तरह आ गया सेवा संबंधी, मैं एक बेनती आप नूं करा, क्योंकि मैनूं पता है अजकल जे कोई भांडे मांजदा मेरे वर्गा अपना भी भांडा नहीं चुकदा, तो जेडे मांजदे ने उन्हां दी भी छुट्टी कर दिंदा। वह भांडे कहदे मांजदे पर लोकी तो रेस्टोरेंटा च भांडे मांजदा। मैं एक प्रचारक नूं सुनिया, चलो नाम नहीं लैणा, वह जुत्तियां कहदे झाड़दे पर लोकी ते जुत्तियां वाली दुकान च सारा दिन जुत्तियां झाड़ी जांदे, झाड़ू कहदा लांदे पे जमादार ते सवेरे झाड़ू लाई जांदा। मैं बेनती करा, सेवा केवल फिजिकल वर्क नहीं, शरीरक कर्म जरूर है पर कर्म दे नाल नाल सेवा आचरण है। मेरे मन च आया एक दिन भी भांडे तो साडे पिंडां विच जेड़े पानी भरदे हुंदे सन, झूर वीर पानी भरदे सन, ते उहनां दीआं कई पीढ़ियां भरदियां सन, दादा पानी भरदा, पुत्तर पोता, वह बेचारे सारी जिंदगी पानी भरते सन। फिजिकल कर्म तो कर रहे ने, शरीरिक कर्म कर रहे ने, पर इधर बाबा अमरदास 12 साल गागल ढोंदा है, यह कला शरीरिक कर्म नहीं, यह निमाणिया का माण 12 वर लैके गुरु नानक की गद्दी का मालिक बन जाता है। सेवा केवल कर्म नहीं, कर्म के साथ आचरण है, सेवा विचो आचरण निकलता है, पर शर्त एक कि सेवा करदिया बोले ना। हुण कई वारी कई सज्जन सेवा करदे आ जी, मैं उहनां नूं हाथ जोड़ के बेनती करांगा कि सेवा करदिआं तुसीं घरों नेम बना के आ जाओ भी इन्नी सेवा करदिआं मैं बोलना नहीं, लोड मुताबक बोलना है, नहीं तो जिन्ना समा मैं सेवा करनी है, जां मैं मूल मंत्र, जां मैं गुरमंत्र, जां मैं सिमरन, जां बाणी पढ़नी है, सेवा कर रहे हैं बड़ी चंगी गल है, पर यह नहीं कहना चाहिए तुसीं निंदिआ करदे हो, कोई बाकी कोई फायदा नहीं, पर निंदा मुक्ते नहीं छूटी नेवल पई सब सेवा। पर बजाय उन्होंने भजान दे भी भाजो तुम निंदा कर दे, इनू क्या ना कहिए कि गुरमुखो बस घरों बना लो भी जे अद्धा घंटा भांड्या च खलोते हैं लंगर च बैठे हां असि सत ना वैग। मैं बाबा हरबंस सिंह जी अपने कार सेवा वाले ना ये अकाल चलाना कर गए ना, आप जी पता है पिछले सालां च ਉਨ੍ਹਾਂ ਨੇ ਇੱਕ ਸ਼ਬਦ ਮੈਨੂੰ ਕਿਹਾ ਸੀ ਇੱਥੇ ਬੰਗਲਾ ਸਾਹਿਬ ਕਥਾ ਤੋਂ ਬਾਅਦ। ਕਹਿੰਦੇ ਨੇ ਵੀ ਸਾਨੂੰ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲੇ ਮਿਲੇ ਤੇ ਉਨ੍ਹਾਂ ਨੇ ਗਿਆ, ਕਹਿੰਦੇ ਨੇ ਬਾਬਾ ਜੀ ਅਸੀਂ ਤੇ ਕੱਲੀ ਕਥਾ ਕਰਨੀ। ਉਹ ਨਿਮਰਤਾ ਸੀ ਉਨ੍ਹਾਂ ਦੀ, ਕਹਿਣ ਲੱਗੇ ਤੁਸੀਂ ਤਾਂ ਬਸ ਪ੍ਰੈਕਟੀਕਲ ਨਾਲ ਹੀ ਕਰਾ ਦਿੰਦੇ ਹੋ, ਇੱਕ ਪਾਸੇ ਸਿਰ ਤੇ ਟੋਕਰੀ ਟਿਖਾ ਦਿੰਦੇ, ਦੂਜੇ ਪਾਸੇ ਸਤਨਾਮ ਵਾਹਿਗੁਰੂ ਦਾ ਜਾਪ ਕਰਾ ਦਿੰਦੇ। ਸੇਵਾ ਨਾਲ ਜਦੋਂ ਸਿਮਰਨ ਹੋਵੇਗਾ ਤੇ ਉਦੋਂ ਸੱਚੀ ਮੁੱਚੀ ਸੇਵਾ ਦਾ ਰਸ ਬਣ ਲੱਗ ਪਏਗਾ। ਫਿਰ ਯਾਦ ਰੱਖੋ, ਬਾਹਰ ਮੁਖੀ ਕਰਮ ਕਰਦਿਆਂ ਸਰੀਰ ਥੱਕੇਗਾ, ਸੇਵਾ ਕਰਦਿਆਂ ਸਿਮਰਨ ਨਾਲ ਚੱਲੇਗਾ ਤੇ ਸਰੀਰ ਥਕਾਵਟ ਨਹੀਂ ਮਹਿਸੂਸ ਕਰੇਗਾ, ਕਿਉਂਕਿ ਸਿਮਰਨ। ਪਰ ਇਹ ਸਭ ਕੁਝ ਪ੍ਰੈਕਟੀਕਲ ਹੈ, ਗੱਲਾਂ ਨਾਲ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਇਸ ਗੁਰਕੋ ਖੋ ਸਦ ਬਲਿਖਾਰ ਨੇ ਜਿਨ ਖਰ ਸੇਵਾ ਬਣਤ ਬਣਾਈ, ਜਿਨੇ ਖਰੀ ਦੀ ਸੇਵਾ ਦੀ ਵਿਧ ਬਣਾ ਦਿੱਤੀ। ਫਿਰ ਅੱਗੇ ਮਹਾਰਾਜ ਕਹਿੰਦੇ ਆ, ਇਹ ਮੇਰਾ ਸੱਜਣ ਉਹ ਵੀ ਜਿਹਦਾ ਛੱਡਦਾ ਨਹੀਂ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਉਹ ਮੇਰਾ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਜਿੱਥੇ ਕਿੱਥੇ ਮੈਨੋ, ਇੱਥੇ ਮੈਂ ਬੇਨਤੀ ਕਰਾਂਗਾ। ਇੱਕ ਤਾਂ ਇਹਦਾ ਪਾਠ ਕਦੀ ਨੰਨੇ ਥੱਲੇ ਦੁਲੈਂਕੜ ਲਾ ਕੇ ਨਹੀਂ ਕਰਨਾ, ਮੈਨੂੰ ਇੱਥੇ ਹੋੜਾ ਲੱਗਾ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੋ ਲੈ ਛਡਾਈ, ਜਿੱਥੇ ਕਿੱਥੇ ਉਹ ਮੇਰੀ ਬਖਸ਼ਿਸ਼ ਕਰਕੇ, ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਛਡਾ ਲੈਂਦਾ। ਗੁਰੂ ਜੀ ਕਹਿੰਦੇ, ਤਿਸ ਗੁਰ ਕੋ ਸ਼ਾਬਾਸ਼ ਕਹਿ ਜਿਨ ਹਰ ਸੋਝੀ ਪਾਈ। ਮੈਂ ਉਸ ਗੁਰੂ ਨੂੰ ਸ਼ਾਬਾਸ਼ ਕਹਿੰਦਾ, ਧੰਨ ਕਹਿੰਦਾ, ਜਿਨੇ ਮੈਨੂੰ ਸ਼ਬਦ ਰਹੀ ਰੱਬ ਦੀ ਸੋਝੀ ਦੇ ਦਿੱਤੀ ਪਰਮਾਤਮਾ ਦੀ। ਨਾਨਕ ਗੁਰ ਵਿੱਟੋਂ ਵਾਰਿਆ, ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ, ਵਾਰਿਆ ਹਾਂ ਜਿਨ ਹਰ ਨਾਮ ਦੀਆ। ਜਿਨ੍ਹਾਂ ਨੇ ਤਰਸ ਕਰਕੇ ਮੈਨੂੰ ਨਾਮ ਬਖਸ਼ ਦਿੱਤਾ, ਮੇਰੇ ਮਨ ਕੀ ਆਸ ਪੁਜਾਈ, ਮੇਰੀ ਜ਼ਿੰਦਗੀ ਦਾ ਮਕਸਦ ਸੀ ਨਾਮ ਮਿਲ ਜਾਏ, ਗੁਰੂ ਨੇ ਨਾਮ ਦਿੱਤਾ, ਮੇਰੀ ਆਸ ਪੂਰੀ ਕਰ ਦਿੱਤੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।